साहिब जीओ रत्ना रतन पदार्थ बहु सागर पर्याराम बाणी गुरबाणी लागे तिन हाथ चढ़ियाराम गुरबाणी लागे तिन हाथ चढ़िया निर्मोलक रतन अपारा हर हर नाम अतोलक पाया तेरी भगत परे पंडारा समुंद विरोल शरीर हम देखिया एक वस्त अनूप दिखाई गुर गोबिंद गोबिंद गुरु है नानक भेद ना पाई सो कहो टल गुर सेविया अहनिस सहज सुभाए दर्शन परसिया गुरु कै जन्म मरण दुख जाए सतनाम वाहे गुरु साहेब जियो लख 84 ही जून विच उत्तम जोन सो मानस देही अखी देख नदर कर जेहबा बोले बचन बदेही कन्नी सुनदा सुरत कर वास लय नक सास सनेही हथी किरत कमावणी पैरी चलन जोत इवेही गुरमुख जन्म सकार था मनमुख मूरख मत कनेही करता पुरख विसार कै मानस दी मन आस तरेही पशु परे तो बुरी बुरेही करता पुरख विसार कै मानस दी मन आस तरेही पशु परे तो बुरी बुरेही वाहिगुरु जी की फतेह। सतगुरु गरीब नवाज पातशाह दसां पातशाहियां दे प्रतख स्वरूप समरथ सतगुरु अकाल मूरत स्वरूप श्री गुरु ग्रंथ साहब जी की चरण शरण विच जुड़ बैठे सत्कारयोग साध संगत जीओ, आप जी पागशाली हो अकाल पुरख वाहगुरु वालों मिले हुए अमोलक इस जीवन नू गुरु चरणा विच बैठ के सफल कर रहे हो। अज दे प्रसंग दे संबंध विच मनुखी शरीर दी व्याख्या भाई गुरदास जी ने कीती है। ए शरीर किन्ना कु कीमती है, इस शरीर दे विच की लभण दी संभावना है ते इहदे विचों की लभना है, किवें लभना है, ये सारा कुछ इहदे विच दस्सिया। सतगुरु जी की बाणी अनुसार इस संसार दे विच मनुखी शरीर तो कीमती होर कुछ भी नहीं है, पर इहदे विच ये कीमती है सानू दिस पवे बड़े घट लोग ने। बाणी तो कह रही है भी बहुत कीमती, इहदी कोई कीमत नहीं, ये बड़े समय तो बाद मिलिया। इस पौड़ी ते जो नर छुटका है सो आए जाए दुख पाए दा, जिवें कोई आदमी छत ते चढ़न वास्ते पौड़ी दियां डंडियां ते पैर रखदा ही जाए, पैर रखदा ही जाए, बड़ी मेहनत करके जदों सिरे वाले डंडे ते पैर रखे ते पैर तिलक गया, उन्हूं किन्ना कु दुख होवेगा, क्योंकि छत दे कोल पहुंचा सी, छत बिल्कुल नेड़े सी। एक तां चोट लगी, एक छत वेख के फिर डिगा, दो दुख लग गए। आ जो तन है ये कहिंदे अखीरला डंडा है उस सच तक जाण दा, इहदे तो बाद अगे छत है होर कुछ नहीं। असीं बिल्कुल सिरे ते खड़े हां, पर ਇਹ ਗਿਆਨ ਬੜੇ ਰਹਿਬਰਾਂ ਨੇ ਦਿੱਤਾ ਹੈ। ਅੱਜ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹੋ। ਕਬੀਰ ਜੀ ਕਹਿੰਦੇ, ਕਬੀਰ ਮਾਨਸ ਜਨਮ ਦੁਲੰਭ ਹੈ। ਦੁਲੰਭ ਦਾ ਮਤਲਬ ਹੁੰਦਾ ਹੈ ਜੋ ਬੜੀ ਕਠਿਨਤਾ ਨਾਲ ਲੱਭੇ, ਜੋ ਇੱਕੋ ਵਾਰੀ ਲੱਭੇ, ਜਿਹਦੇ ਨਾਲ ਦਾ ਹੋਰ ਕੋਈ ਨਾ ਮਿਲੇ, ਨਾ ਧੰਦ ਨਾਲ ਖਰੀਦਿਆ ਜਾ ਸਕੇ, ਨਾ ਉਧਾਰ ਲੈ ਸਕੇ। ਨਾਲ ਇੱਕ ਹੋਰ ਗੱਲ ਕਹਿ ਦਿੱਤੀ, ਕਹਿੰਦੇ ਹੋਏ ਨਾ ਵਾਰੈ ਵਾਰ, ਵਾਰ ਵਾਰ ਨਹੀਂ ਹੋਵੇਗਾ, ਇਹ ਬਾਣੀ ਦੇ ਸ਼ਬਦ ਨੇ ਇਹਦੇ ਵਿੱਚ, ਕਿਉਂਕਿ ਇੱਕ ਬੰਦਾ ਕੁਝ ਗੱਲ ਕਵੇ ਤੇ ਉਹ ਉਹਦਾ ਨਿੱਜੀ ਤਜਰਬਾ ਹੋ ਸਕਦਾ, ਪਰ ਜਿੱਥੋਂ ਕਬੀਰ ਜੀ ਬੋਲਦੇ ਨੇ ਉਹ 100% ਸੋਧਿਆ ਹੋਇਆ ਵਿਚਾਰ ਉਹਦੇ ਵਿੱਚ। ਹੁਣ ਬਾਕੀ ਵਿਚਾਰਨ ਦੀ ਜੇ ਕੋਈ ਬੰਦਾ ਫਿਰ ਵੀ ਖੇਚਲ ਕਰਦਾ ਤੇ ਉਹਦੇ ਤੋਂ ਭਾਗਹੀਣ ਆਦਮੀ ਇਸ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਨੇ ਜੋ ਕਿਹਾ ਉਹਨੂੰ ਸੋਧ ਸੋਧ ਕੇ, ਵਿਚਾਰ ਵਿਚਾਰ ਕੇ, ਕਮਾ ਕਮਾ ਕੇ ਫਿਰ ਬੋਲਿਆ। ਇਹ ਨਹੀਂ ਵੀ ਇੱਥੋਂ ਚੁੱਕਿਆ, ਕਿਸੇ ਕਿਤਾਬ ਦੇ ਵਿੱਚੋਂ ਚੁੱਕਿਆ, ਦੂਸਰੀ ਕਿਤਾਬ ਵਿੱਚ ਰੱਖ ਦਿੱਤਾ, ਇਸ ਤਰ੍ਹਾਂ ਨਹੀਂ ਹੈ। ਆਪਣੀ ਜ਼ਿੰਦਗੀ ਤੇ ਉਹਨਾਂ ਹੰਢਾ ਕੇ ਵੇਖਿਆ ਵੀ ਇਹ ਸੱਚ ਹੈ ਕਿ ਨਹੀਂ, ਬਈ ਮਨੁੱਖਾ ਜਨਮ ਵਾਰ ਵਾਰ ਪਰਤ ਪਰਤ ਕੇ ਨਹੀਂ ਮਿਲਦਾ, ਇਹ ਸੱਚਾਈ ਹੈ ਕਿ ਨਹੀਂ। ਤੇ ਸਤਿਗੁਰੂ ਨੇ ਆਪਣੀ ਅੱਖ ਨਾਲ ਖੋਲ ਕੇ ਅੱਖ ਵੇਖਿਆ, ਪਤਾ ਲੱਗ ਗਿਆ। ਕਹਿੰਦੇ ਹੋਏ ਨਾ ਬਾਰੇ ਬਾ, ਬੇਨਤੀ ਹੈ ਬੱਚਿਆਂ ਨੂੰ ਥੋੜਾ ਜਿਹਾ ਸੰਭਾਲ ਕੇ ਰੱਖੋ, ਔਰ ਫਿਰ ਧਿਆਨ ਦਿਓ ਇੱਧਰ, ਇਕਾਗਰਤਾ ਭੰਗ ਹੁੰਦੀ, ਸਾਰੇ ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ। ਸਤਿਗੁਰੂ ਨੇ ਕਿਹਾ ਵੀ ਵਾਰ ਵਾਰ ਨਹੀਂ ਮਿਲੇਗਾ, ਇਹ ਤੇਰਾ ਅਵਸਰ, ਅਵਸਰ ਦਾ ਮਤਲਬ ਹੁੰਦਾ ਹੁਣ, ਇਹ ਤੇਰੀ ਵਾਰ, ਜਿਵੇਂ ਇੱਕੋ ਹੀ ਬੱਸ ਜਾਂਦੀ ਹੋਵੇ, ਇੱਕੋ ਹੀ ਫਲਾਈਟ ਹੈ, ਮੁੜ ਕੇ ਛੁੱਟ ਗਈ ਤੇ ਪਰਤ ਕੇ ਕਿਤੇ ਹੱਥ ਨਹੀਂ ਪਏਗਾ, ਨਿਕਲ ਜਾਏਗੀ ਉਹ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਪਰ ਪਤਾ ਨਹੀਂ ਲੱਗੇਗਾ, ਇਹ ਕੁਦਰਤੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ੰਤ ਉਚਾਰਿਆ ਆਸਾ ਦੀ ਵਾਰ ਵਿੱਚ, ਉਹ ਕਹਿੰਦੇ ਨੇ ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਤੇ ਉਹਦੇ ਨਾਲ ਸਾਡੀ ਜ਼ਿੰਦਗੀ ਦਾ ਤਾਲਮੇਲ ਜ਼ਮੀਨ ਅਸਮਾਨ ਵਾਂਗ ਹੋ ਜਾਂਦਾ ਹੈ, ਜਿਵੇਂ ਇੱਕ ਪਾਸੇ ਗੱਲ ਬਹੁਤ ਸਿਰੇ ਤੇ ਇੱਕ ਪਾਸੇ ਬਹੁਤ ਨੀਵੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਹਾਂ ਕਹਿੰਦੇ ਆਏ ਸਾਡੇ ਗੁਰੂ ਨੇ, ਉਸ ਵਿਚਾਰ ਨੂੰ ਇੱਕ ਪਾਸੇ ਰੱਖੀਏ ਤੇ ਆਪਣੇ ਜੀਵਨ ਨੂੰ ਇੱਕ ਪਾਸੇ ਰੱਖੀਏ ਤੇ ਦੋਵਾਂ ਦਾ ਸੁਮੇਲ ਬੜੇ ਘੱਟ ਸਰੀਰ ਨੇ ਜਿਨ੍ਹਾਂ ਵਿੱਚ ਸੰਭਾਵਨਾ ਹੈ। ਉਹ ਤਾਂ ਇਹ ਕਹਿੰਦੇ ਨੇ ਇਹ ਆਦਮੀ ਕਿਉਂ ਆਇਆ ਹੈ ਇਸ ਦੁਨੀਆਂ ਵਿੱਚ ਜਿਹਨੇ ਨਾਮ ਨਹੀਂ ਜਪਿਆ, ਇੱਕ ਸ਼ਬਦ ਨਹੀਂ, ਸੈਂਕੜੇ ਹੀ ਜਨ ਐਸੇ ਸ਼ਬਦ ਨੇ ਜਿਹੜੇ ਇਸ ਗੱਲ ਦੇ ਉੱਤੇ 100% ਜ਼ੋਰ ਦੇ ਰਹੇ ਨੇ ਕਿ ਨਾਮ ਜਪਣਾ ਕੇਵਲ ਕੋਈ ਇਸ ਤਰ੍ਹਾਂ ਦੀ ਕਿਰਿਆ ਨਹੀਂ ਵੀ ਚਲੋ ਇੱਕ ਬੰਦੇ ਨੇ ਚੱਕੀ ਲਾ ਲਈ ਦੂਜੇ ਆਟਾ ਖਾਂਦੇ ਰਹਿਣਗੇ, ਇਸ ਤਰ੍ਹਾਂ ਦੀ ਗੱਲ ਨਹੀਂ। ਨਾਮ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਪਿੰਡ ਵਿੱਚ ਇੱਕ ਬੰਦੇ ਨੇ ਚੱਕੀ ਲਾਈ ਉਹ ਆਟਾ ਪੀਂਦਾ ਰਹੇਗਾ ਦੂਜੇ ਖਾਂਦੇ ਰਹਿਣਗੇ, ਇਹ ਚੱਕੀ ਹਰ ਇੱਕ ਦੀ ਆਪਣੀ ਹੈ, ਉਹਨੂੰ ਆਪ ਪੀਣੀ ਪੈਗੀ, ਦੂਸਰੇ ਦਾ ਕੰਮ ਨਹੀਂ ਆ ਸਕਿਆ। ਧਿਆਨ ਦੇਣਾ, ਕਹਿੰਦੇ ਨੇ ਇਸ ਮਨੁੱਖ ਨੂੰ ਇਸ ਜਗਤ ਵਿੱਚ ਆਉਣਾ ਹੀ ਨਹੀਂ ਸੀ ਚਾਹੀਦਾ, ਇਹ ਆਉਣ ਦਾ ਹੱਕਦਾਰ ਹੀ ਨਹੀਂ, ਇਹਨੇ ਆ ਕੇ ਇਸ ਜਗਤ ਦੇ ਵਿੱਚ ਸਮਾਂ ਵਿਅਰਥ ਕੀਤਾ, ਜੀਵਨ ਬਤੀਤ ਕਰ ਦਿੱਤਾ। ਜਿੰਨੀ ਐਸਾ ਹਰ ਨਾਮ ਨਾ ਚੇਤਿਓ, ਜਿਨ੍ਹਾਂ ਨੇ ਐਸੇ ਅਕਾਲ ਪੁਰਖ ਦੇ ਨਾਮ ਨੂੰ ਚੇਤੇ ਨਹੀਂ ਕੀਤਾ, ਇੱਥੇ ਚੇਤਿਓ ਸ਼ਬਦ ਦੇ ਜਪਿਓ ਨਹੀਂ। ਕਈ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਬੜੇ ਬੜੇ ਮਹਿੰਗੇ ਸ਼ਬਦ ਨੇ, ਉਹਨਾਂ ਦੀ ਵਿਆਖਿਆ ਵੀ ਬੜੀ ਮਹਿੰਗੀ ਹੈ, ਪਰ ਇਹ ਕੁਦਰਤੀ ਤੌਰ ਤੇ ਹੈ। ਅਸੀਂ ਹਰ ਇੱਕ ਚੀਜ਼ ਨੂੰ ਧਿਆਨ ਨਾਲ ਵੇਖ ਲੈਂਦੇ, ਬਾਜ਼ਾਰ ਵਿੱਚੋਂ 1 ਕਿਲੋ ਖੰਡ ਵੀ ਲੈਣੀ ਹੋਵੇ ਤੇ ਬੰਦਾ ਉਹਨੂੰ ਹੱਥ ਵਿੱਚ ਫੜ ਫੜ ਕੇ ਵਹਿੰਦਾ ਵੀ ਇਹ ਕਿਵੇਂ ਦੀ ਹੈ, ਕੀ ਕੁਆਲਿਟੀ ਹੈ। ਬਸ ਇੱਕੋ ਧਰਮ ਹੀ ਹੈ ਜਿਹਨੂੰ ਬੰਦਾ ਧਿਆਨ ਨਾਲ ਕੋਈ ਨਹੀਂ ਵਹਿੰਦਾ, ਬੜੇ ਘੱਟ ਲੋਕ ਨੇ ਜਿਹਦੇ ਇਹਦੇ ਉੱਤੇ ਧਿਆਨ ਦਿੰਦੇ। ਨਹੀਂ ਤਾਂ ਅਸੀਂ ਕਹਿੰਦੇ ਹਾਂ ਪਾਠੀ ਨੇ ਪਾਠ ਕਰਨਾ ਹੈ, ਕਥਾਵਾਚਕ ਨੇ ਕਥਾ ਕਰਨੀ, ਕੀਰਤਨੀਆਂ ਨੇ ਕੀਰਤਨ, ਕੀ ਫਰਕ ਪੈਂਦਾ? ਆਵਾਜ਼ ਆ ਰਹੀ ਹੈ, ਆਵਾਜ਼ ਆ ਰਹੀ ਸਿਰਫ, ਪਰ ਇਹ ਬਹੁਤ ਕੀਮਤੀ ਸਟੱਡੀ ਸੀ ਜੀਵਨ ਦੀ, ਜਿਹਨੂੰ ਅਸੀਂ ਧਿਆਨ ਲਾ ਕੇ ਵੇਖਣਾ ਸੀ। ਇਹਦੇ ਵਿੱਚ ਬੜੀ ਇਕਾਗਰਤਾ ਚਾਹੀਦੀ ਸੀ, ਪਰ ਇਹਦੇ ਵਿੱਚ ਬੰਦਾ ਸਭ ਤੋਂ ਅਵੇਸਲਾ ਹੈ। ਮੈਂ ਬੇਨਤੀ ਕਰਾਂ, ਤੁਸੀਂ ਕਿਸੇ ਖਿੱਤੇ ਵਿੱਚ ਚਲੇ, ਆਵਾਜ਼ ਨਹੀਂ ਆਉਣੀ ਚਾਹੀਦੀ। ਤੁਸੀਂ ਅਦਾਲਤ ਵਿੱਚ ਚਲੇ ਜਾਓ, ਜੇ ਤੁਹਾਡਾ ਸੈੱਲਫੋਨ ਉੱਥੇ ਵੱਜ ਗਿਆ ਸਜ਼ਾ ਹੈ। ਜਿਹੜਾ ਅੱਗੇ ਆਦਮੀ ਖੜਾ, ਜੇ ਉਹਨੇ ਹੱਥ ਖੜਾ ਕਰਕੇ ਗੱਲ ਕਰ ਦਿੱਤੀ, ਉਹਦੀ ਵੀ ਇੱਕ ਸਜ਼ਾ ਹੈ। ਸਕੂਲ ਵਿੱਚ ਕਲਾਸ ਵਿੱਚ ਅਟੈਂਡ ਕਰੋ, ਉੱਥੇ ਵੀ ਸਿਸਟਮ ਹੈ। ਬਸ ਇੱਕੋ ਹੀ ਥਾਂ ਹੈ ਧਰਮ ਦਾ ਸਮਾਗਮ, ਜਿੱਥੇ ਕੋਈ ਸਿਸਟਮ ਨਹੀਂ, ਜੋ ਮਰਜ਼ੀ ਕਰੋ। ਜੇ ਫੋਨ ਆ ਗਿਆ, ਫੋਨ ਵੀ ਸੁਣੋ, ਅੱਧ ਵਿੱਚ ਆਓ, ਅੱਧ ਵਿੱਚ ਚਲੇ ਜਾਓ। ਇਸੇ ਕਰਕੇ ਹੀ ਜਿਸ ਕੰਮ ਨੂੰ ਅਸੀਂ ਸੀਰੀਅਸ ਲੈਂਦੇ ਨਹੀਂ, ਗੰਭੀਰਤਾ ਨਾਲ ਨਹੀਂ ਲੈਂਦੇ, ਫਿਰ ਕਹਿੰਦੇ ਇਹਦੇ ਵਿੱਚ ਕੁਝ ਹੈ ਨਹੀਂ, ਉਹਦੇ ਵਿੱਚ ਕੁਝ ਵੀ ਨਹੀਂ ਨਿਕਲੇਗਾ, ਇਹ 100% ਸੱਚਾਈ ਹੈ, ਜਿਹੜਾ ਕੀਤਾ ਹੀ ਪੂਰੀ ਤਰ੍ਹਾਂ ਨਹੀਂ, ਜਿਹਦਾ ਕੋਈ ਸਿਧਾਂਤ, ਕੋਈ ਵਿਧਾਨ ਸਿਧਾਨ ਹੈ ਹੀ ਨਹੀਂ। ਤਾਂ ਸਤਿਗੁਰੂ ਕਹਿੰਦੇ ਨੇ ਕਿ ਇਸ ਜਗਤ ਦੇ ਵਿੱਚ ਉਸ ਮਨੁੱਖ ਦੇ ਆਉਣ ਦਾ ਕੋਈ ਲਾਭ ਨਹੀਂ। ਉਹ ਆਇਆ ਹੀ ਕਿਉਂ? ਕਹਿੰਦੇ ਕਾਹੇ ਜਗ ਆਏ ਰਾਮ ਰਾਜੇ। ਪੁੱਛਿਆ ਜੀ ਕੀ ਗੱਲ, ਇੱਥੇ ਤਾਂ 95% ਬੰਦੇ ਕੋਈ ਨਹੀਂ ਨਾਮ ਜਪਦੇ, ਤੁਸੀਂ ਕਹਿੰਦੇ ਹੋ ਆਏ ਕਿਉਂ ਨੇ? ਕਹਿੰਦੇ ਮੈਂ ਇਹ ਤਾਂ ਕਹਿ ਰਿਹਾ ਕਿਉਂਕਿ ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਕਹਿੰਦੇ ਉਸ ਨਾਮ ਤੋਂ ਬਿਨਾ ਵਿਅਰਥ ਅਜੇ ਇੱਕ ਮਸ਼ੀਨ ਵੀ ਕੁਝ ਨਾ ਕੁਝ ਕਰ ਜਾਏਗੀ, ਕਿਉਂਕਿ ਉਹਨੇ ਗੱਡੀ ਨੇ ਜਿੰਨਾ ਤੇਲ ਖਾਧਾ ਹੈ ਉਹਨਾਂ ਕੰਮ ਕੀਤਾ, ਪਰ ਇੱਧਰ ਜੋ ਕੁਝ ਖਾਧਾ ਵਿਅਰਥ ਚਲਾ ਗਿਆ। ਬਾਣੀ ਦੇ ਬਚਨ ਪੜ੍ਹ ਕੇ ਵੇਖੋ, ਹਜ਼ੂਰ ਨੇ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੀਆਂ ਬਚਨ ਵਿਚਾਰ ਕੀਤੇ ਨੇ ਕਿ ਜਿਹੜੇ ਸਾਡੀ ਜ਼ਿੰਦਗੀ ਦੇ ਨਾਲ ਬਹੁਤ ਘੱਟ ਮੇਲ ਖਾਂਦੇ ਨੇ। ਕਹਿੰਦੇ ਨੇ ਇਹਦਾ ਕਾਰਨ ਇੱਕ ਹੈ ਕਿ ਆਹ ਜਿਹੜਾ ਤਨ, ਅੱਜ ਭਾਈ ਗੁਰਦਾਸ ਜੀ ਕਹਿ ਰਹੇ ਨੇ ਸਭ ਤੋਂ ਉੱਤਮ ਜੂਨ ਹੈ ਮਨੁੱਖ, ਸਭ ਤੋਂ ਵੱਡੀ ਦਾਤ, ਸਭ ਤੋਂ ਸ਼ਿਖਰ ਪਰਮਾਤਮਾ ਨੇ ਘੜਿਆ ਹੈ। ਆਪਣੇ ਰਹਿਣ ਦਾ ਮੰਦਰ ਬਣਾਇਆ, ਆਪਣੇ ਰਹਿਣ ਦਾ ਘਰ ਬਣਾਇਆ ਮਨੁੱਖੀ ਸਰੀਰ, ਇਹਦੇ ਵਿੱਚ ਇਹ ਤਾਂ ਕੀਮਤੀ ਹੈ, ਦੁਲੰਭ ਤਾਂ ਹੈ ਕਿਉਂਕਿ ਇਹ ਸਰੀਰ ਤਨ ਜਿਹੜਾ ਅਕਾਲ ਪੁਰਖ ਨੇ ਸਿਰਫ ਆਪਣੇ ਵਾਸਤੇ ਬਣਾਇਆ ਸੀ, ਰਹਿੰਦਾ ਭਾਵੇਂ ਹੋਰ ਵੀ ਕਈ ਜੂਨਾਂ ਦੇ ਸਾਰੀਆਂ ਦੇ ਵਿੱਚ ਸਮਾਇਆ ਹੋਇਆ, ਕੋਈ ਉਹਦੇ ਤੋਂ ਖਾਲੀ ਤਾਂ ਨਹੀਂ। ਪਰ ਇਹ ਉਹਨੇ ਆਪਣਾ ਨਿੱਜੀ ਘਰ ਨਿੱਜੀ ਮੰਦਰ ਬਣਾਇਆ ਸੀ ਸਰੀਰ। ਹਰਿਮੰਦਰ ਇਹ ਸਰੀਰ ਹੈ ਜਿੱਥੋਂ ਹਰ ਜਾਤਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੂੰ ਹਰਿਮੰਦਰ ਸਾਹਿਬ ਜਾ, ਉੱਥੇ ਹਰਿਮੰਦਰ ਸਾਹਿਬ ਹੈ, ਪਰ ਉੱਥੋਂ ਤੂੰ ਸਿੱਖ ਕੇ ਕੀ ਆਉਣਾ। ਉੱਥੇ ਦੋ ਚੀਜ਼ਾਂ ਨੇ, ਇੱਕ ਹਰਿਮੰਦਰ ਤੇ ਇੱਕ ਉਹਦੇ ਆਲੇ ਦੁਆਲੇ ਸਰੋਵਰ ਹੈ। ਸਰੋਵਰ ਵਿੱਚ ਇਸ਼ਨਾਨ ਕਰਕੇ ਤੈਨੂੰ ਸਮਝ ਆ ਜਾਣੀ ਚਾਹੀਦੀ ਵੀ ਇਹ ਗੁਰਬਾਣੀ ਜਿਹੜਾ ਹੈ ਇਹ ਵੀ ਸਰੋਵਰ ਹੈ। ਤੂੰ ਗੁਰੂ ਕੇ ਸ਼ਬਦ ਨਾਲ ਆਪਣੇ ਅੰਦਰਲੇ ਹਿੱਸੇ ਦਾ ਇਸ਼ਨਾਨ ਕਰਾਉਣਾ, ਜਿਹਨੂੰ ਰੋਜ਼ ਮੈਲ ਲੱਗਦੀ, ਹਰ ਰੋਜ਼ ਜ਼ਰੂਰੀ ਹੈ। ਇਹ ਕਿਸ ਤਰ੍ਹਾਂ ਦੀ ਚੀਜ਼ ਹੈ ਜਿਹਨੂੰ ਰੋਜ਼ ਸਾਫ਼ ਕਰਨਾ ਪੈਂਦਾ। ਹੁਣੇ ਤੁਸੀਂ ਸ਼ਬਦ ਵਿੱਚ ਸੁਣ ਰਹੇ ਸੀ ਕਬੀਰ ਜੀ ਧਰਮ ਦੀ ਕਲਾਸ, ਧਰਮ ਦੀ ਗੱਲ ਕਰਦੇ ਹੋਏ ਕਹਿੰਦੇ ਵੀ ਹੈ ਕਿ ਕਹਿੰਦੇ ਇੱਕੋ ਹੀ ਕੰਮ ਹੈ, ਬੰਦੇ ਖੋਜ ਕਰਿਆ ਕਰ, ਕੋਈ ਖੋਜਿਆ ਕਰ, ਕੁਝ ਲੱਭਿਆ ਕਰ, ਕੀ ਲੱਭੀਏ ਜੀ, ਅਰਥ ਲੱਭੀਏ, ਵਿਆਕਰਨ ਲੱਭੀਏ, ਕੀ ਕਰੀਏ। ਕਹਿੰਦੇ ਉਹ ਤੇਰੀ ਮਰਜ਼ੀ ਹੈ, ਲੱਭੀ ਜਾ, ਪਰ ਮੈਂ ਤੈਨੂੰ ਕਹਿੰਦਾ ਤੂੰ ਆਪਣੇ ਆਪ ਨੂੰ ਲੱਭ, ਆਪਣੇ ਆਪ ਨੂੰ ਲੱਭ, ਤੂੰ ਕਿੱਥੇ ਰਹਿਣਾ। ਬੰਦੇ ਖੋਜ ਦਿਲ ਹਰ ਰੋਜ਼, ਦਿਲ ਨੂੰ ਖੋਜਿਆ ਕਰ, ਦਿਲ ਨੂੰ ਵੇਖਿਆ ਕਰ, ਮਨ ਨੂੰ ਵੇਖਿਆ ਕਰ ਵੀ ਉਹ ਕਿੱਥੇ ਕਿੱਥੇ ਜਾ ਰਿਹਾ। ਬਸ ਇਹ ਸਭ ਤੋਂ ਔਖੀ ਗੱਲ ਹੈ। ਅਸੀਂ ਸਾਰੀਆਂ ਚੀਜ਼ਾਂ ਦੀ ਖੋਜ ਕਰ ਸਕਦੇ ਹਾਂ, ਅਸੀਂ ਇਤਿਹਾਸ ਦੀ ਖੋਜ ਕਰ ਸਕਦੇ ਹਾਂ, ਅਸੀਂ ਗੁਰਬਾਣੀ ਦੀ ਖੋਜ ਕਰ ਸਕਦੇ ਹਾਂ, ਅਸੀਂ ਚੰਦਰਮਾ ਦੀ ਖੋਜ ਕੀਤੀ ਹੈ, ਅਸੀਂ ਕੱਪੜਿਆਂ ਦੀ ਖੋਜ ਕਰ ਸਕਦੇ ਹਾਂ, ਖਾਣੇ ਪੀਣੇ ਬਾਰੇ ਜਾਣ ਸਕਦੇ ਹਾਂ। ਇੱਕ ਚੀਜ਼ ਬਹੁਤ ਘੱਟ ਲੋਕ ਕਰਦੇ ਨੇ, ਆਪਣੇ ਆਪ ਦੀ ਖੋਜ ਬੜੇ ਘੱਟ ਲੋਕ ਕਰਦੇ। ਤੇ ਸਤਿਗੁਰੂ ਕਹਿੰਦੇ ਜਿੰਨਾ ਚਿਰ ਤੂੰ ਆਪਣੇ ਆਪ ਨੂੰ ਨਹੀਂ ਖੋਜਦਾ, ਆਪਣੇ ਆਪ ਨੂੰ ਵੇਖ ਵੀ ਤੇਰੇ ਕਿਹੜੇ ਕਿਹੜੀ ਥਾਂ ਤੇ ਮਿੱਟੀ ਲੱਗੀ ਹੋਈ ਹੈ, ਉਹਦੇ ਵਾਸਤੇ ਤੈਨੂੰ ਇੱਕ ਸ਼ੀਸ਼ਾ ਚਾਹੀਦਾ ਆਪਣਾ ਚਿਹਰਾ ਵੇਖਣ ਵਾਸਤੇ। ਜਿਉਂ ਜਿਉਂ ਤੂੰ ਨਾਮ ਨਾਲ ਜੁੜੇਗਾ, ਇੱਕ ਸ਼ੀਸ਼ਾ ਤੇਰੇ ਸਾਹਮਣੇ ਬਣੇਗਾ, ਦਰਪਣ ਤੇਰੇ ਸਾਹਮਣੇ ਦਰਪਣ ਆ ਜਾਏਗਾ। ਆ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਸਾਰਾ, ਤੇ ਸਾਰੇ ਦਾ ਨਾਂ ਜਿਹੜਾ ਰੱਖਿਆ ਦਸ ਭਾਗਾਂ ਵਿੱਚ ਹੈ, ਅਰਥ ਕੀਤੇ ਨੇ ਉਹਨਾਂ ਨੇ, ਉਹਦਾ ਨਾਮ ਬਹੁਤ ਸੋਹਣਾ ਚੁਣ ਕੇ ਰੱਖਿਆ, ਉਹਦਾ ਨਾਮ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ। ਦਰਪਣ ਦੇ ਅਰਥ ਹੁੰਦੇ ਨੇ ਸ਼ੀਸ਼ਾ। ਉਹਨਾਂ ਨੇ ਇਸ਼ਾਰਾ ਕੀਤਾ ਵੀ ਇਹਦੇ ਵਿੱਚ ਸ਼ੀਸ਼ਾ ਹੈ, ਜੇ ਤੂੰ ਇਹਦੇ ਅੱਗੇ ਆਪਣਾ ਮਨ ਕਰ ਲਿਆ ਤੇ ਤੈਨੂੰ ਤੇਰੀ ਤਸਵੀਰ ਨਜ਼ਰ ਆਉਣੀ ਸ਼ੁਰੂ ਹੋ ਜਾਏਗੀ, ਤੂੰ ਕਿਵੇਂ ਦਾ, ਤੂੰ ਕਿੱਦਾਂ ਦਾ, ਤੇਰੇ ਮਨ ਦਾ ਸਰੂਪ ਤੇ ਇਸ ਬਾਣੀ ਦੇ ਬਿਲਕੁਲ ਸਾਹਮਣੇ ਆ ਜਾਏਗਾ। ਇਸ ਕਰਕੇ ਕਹਿੰਦੇ ਇਸ ਸ਼ੀਸ਼ੇ ਦੇ ਸਾਹਮਣੇ ਆਪਣੇ ਆਪ ਨੂੰ ਕਰ ਤੇ ਦਿਲ ਦੀ ਖੋਜ ਕਰ। ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਦਿਲ ਦੀ ਖੋਜ ਕਰ, ਆਪਣੇ ਆਪ ਨੂੰ ਖੋਜ। ਇਸ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਇਹ ਮਾਨਸ ਜਨਮ ਦੁਲੰਭ ਹੈ, ਇਹ ਮਨੁੱਖੀ ਸਰੀਰ ਬਹੁਤ ਕੀਮਤੀ ਹੈ, ਪਰਤ ਕੇ ਮਿਲੇਗਾ ਨਹੀਂ, ਵਾਰ ਵਾਰ ਹੱਥ ਵਿੱਚ ਆਏਗਾ ਨਹੀਂ, ਕਹਿੰਦੇ ਨਾਮ ਬਿਨਾਂ ਬਿਰਥਾ ਸਭ ਜਾਏ। ਇੱਕ ਹੋਰ ਗੱਲ ਅੱਗੇ ਕਰ ਦਿੱਤੀ, ਕਹਿਣ ਲੱਗੇ ਹੁਣ ਵੱਤਾ ਹੈ, ਹਰਨਾਮ ਨਾ ਬੀਜਿਓ, ਜ਼ਮੀਨ ਵੱਤਰ ਆਈ ਪਈ, ਸਮਾਂ ਹੈ, ਵਕਤ ਹੈ, ਜੇ ਵੱਤਰ ਸੁੱਕ ਗਿਆ ਤੇ ਪਰਤ ਕੇ ਬੀਜਿਆਂ ਉੱਗਣਾ ਨਹੀਂ। ਹੱਥ ਵਿੱਚੋਂ ਬੇਨਤੀ ਹੈ, ਇਸ ਬੱਚੇ ਨੂੰ ਬਾਹਰ ਬਿਠਾ ਦਿਓ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਮੇਰਾ ਇੱਕ ਇਹ ਰੁਕਾਵਟ ਹੈ ਵੀ ਮੈਂ ਇਸ ਤਰ੍ਹਾਂ ਗੱਲ ਨਹੀਂ ਕਰ ਸਕਦਾ, ਆਪਣੇ ਆਪ ਦੇਖਿਆ ਕਰੋ, ਇੱਕ ਸਿੰਘ ਦੀ ਡਿਊਟੀ ਲਾ ਦਿਓ, ਉਹ ਸਮਝਾਏ ਸਾਰਿਆਂ ਨੂੰ। ਬਾਹਰ ਗੇਟ ਦੇ ਸਾਹਮਣੇ ਹੋਰ ਵੀ ਬੀਬੀਆਂ ਬੱਚੇ ਲੈ ਕੇ ਬੈਠੀਆਂ, ਉੱਥੇ ਬੈਠ ਜਾਓ, ਕਿਉਂਕਿ ਹਿੱਲ ਜੁਲੇ ਵਿਚਾਰ ਹੈ, ਤੁਸੀਂ ਤਾਂ ਸਾਰੇ ਇੱਧਰ ਦੇਖ ਰਹੇ ਹੋ ਪਰ ਮੈਂ ਸਾਰਿਆਂ ਵੱਲ ਦੇਖ ਰਿਹਾ। ਇਸ ਕਰਕੇ ਇਹਨੂੰ ਆਪ ਜੀ ਨੇ ਬੇਨਤੀ ਸਮਝਣਾ ਤੇ ਪ੍ਰਵਾਨ ਕਰਨਾ ਅੱਗੋਂ ਤੋਂ, ਜ਼ਰੂਰੀ ਨਹੀਂ ਮੈਂ ਬੋਲ ਰਿਹਾ, ਕੋਈ ਵੀ ਬੁਲਾਰਾ ਬੋਲਦਾ ਹੈ, ਇਹ ਗੁਰਬਾਣੀ ਦੀ ਤੋਹੀਨ ਹੁੰਦੀ ਹੈ, ਗੁਰਬਾਣੀ ਦੀ ਬੇਅਦਬੀ ਹੁੰਦੀ ਹੈ। ਔਰ ਇੰਨੇ ਸਰੀਰ ਜੁੜੇ ਹੁੰਦੇ ਨੇ, ਇੰਨੇ ਮਨ ਜੁੜੇ ਹੁੰਦੇ ਨੇ, ਉਹਨਾਂ ਵਿੱਚ ਰੁਕਾਵਟ ਪੈਂਦੀ ਹੈ ਔਰ ਉਸ ਰੁਕਾਵਟ ਦੇ ਪ੍ਰਤੀ ਫਿਰ ਅਸੀਂ ਜ਼ਿੰਮੇਵਾਰ ਹੁੰਦੇ ਹਾਂ, ਧਿਆਨ ਖਿੰਡ ਜਾਂਦਾ ਸਾਰਾ। ਇਸ ਕਰਕੇ ਫਿਰ ਇੱਕ ਵਾਰੀ ਇਕਾਗਰਤਾ ਬਣਾਓ, ਇਹ ਚੀਜ਼ਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ, ਗੁਰਦੁਆਰੇ ਕਿਵੇਂ ਆਉਣਾ ਹੈ, ਕਿਹੜਾ ਤਰੀਕਾ, ਹਰ ਇੱਕ ਨੂੰ ਢੰਗ ਦੇ ਨਾਲ ਕੰਮ ਕਰੀਏ, ਫਿਰ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਕਰੋ ਇਕਾਗਰ, ਔਰ ਇੱਕ ਵਾਰੀ ਧਿਆਨ ਜੋੜਨ ਵਾਸਤੇ ਆਪਾਂ 2-4 ਮਿੰਟ ਵਾਸਤੇ ਸਿਮਰਨ ਕਰੀਏ ਸਾਰੇ। ਕਰੋ ਕਿਰਪਾ, ਵਾਹਿਗੁਰੂ 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 ਵਾਹਿਗੁਰੂ। ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਕੀਮਤੀ ਬੜਾ ਹੈ ਇਹ ਮਾਨਸ, ਜਨਮ ਦੁਲੰਭ ਹੈ, ਨਾਮ ਬਿਨਾ ਵਿਰਥਾ ਸਭ ਜਾਏ, ਹੁਣ ਵੱਤੈ ਹਰ ਨਾਮ ਨਾ ਬੀਜਿਓ। ਵੱਤਰ ਦਾ ਮਤਲਬ ਜ਼ਮੀਨ ਵੱਤਰ ਆਈ ਹੈ, ਜੇ ਮੌਕਾ ਨਾ ਸੰਭਾਲਿਆ ਟਾਈਮ ਨਿਕਲ ਜਾਏਗਾ, ਸਮਾਂ ਨਿਕਲ ਗਿਆ, ਫਿਰ ਬੀਜ ਖਿਲਾਰਨ ਦਾ ਕੋਈ ਲਾਭ ਨਹੀਂ। ਇਹਦਾ ਮਤਲਬ ਹੈ ਕਿ ਸੰਸਾਰ ਦੇ ਵਿੱਚ ਜਿਵੇਂ ਸਰੀਰ ਵਿੱਚ ਸ਼ਕਤੀ ਹੈ, ਉਸ ਵੇਲੇ ਬੀਜਣ ਦਾ ਫਾਇਦਾ ਹੈ, ਸਮਾਂ ਹੈ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਜੇ ਹੁਣ ਕੁਝ ਨਾ ਬੀਜਿਆ, ਪਿਛਲਾ ਬੀਜਿਆ ਹੁਣ ਮਿਲ ਰਿਹਾ ਹੈ, ਜੋ ਅਸੀਂ ਪਿੱਛੇ ਬੀਜ ਕੇ ਆਏ ਹਾਂ, ਆਹ ਜੀਵਨ ਉਹ ਹੈ। ਪੂਰਬ ਲਿਖਿਆ ਪਾਵਣ, ਪੂਰਬ ਵਿੱਚ ਪਿੱਛੇ, ਭਾਵੇਂ ਅਸੀਂ ਪਦਾਰਥ ਦੇ ਤੌਰ ਤੇ ਕੁਝ ਬੀਜਿਆ, ਭਾਵੇਂ ਅਸੀਂ ਅੰਦਰੋਂ ਧਰਮ ਦੇ ਤੌਰ ਤੇ ਕੁਝ ਬੀਜਿਆ, ਜੋ ਕੁਝ ਅਸੀਂ ਪਿੱਛੇ ਬੀਜਿਆ, ਪੂਰਬ ਦਾ ਮਤਲਬ ਅੱਜ ਤੋਂ ਪਹਿਲਾ ਸਮਾਂ, ਇਹ ਜਨਮ ਵੀ ਹੋ ਸਕਦਾ, ਇਸ ਤੋਂ ਪਿਛਲਾ ਜਨਮ ਵੀ ਹੋ ਸਕਦਾ, ਜਿਵੇਂ ਜਿਵੇਂ ਦੀ ਕਮਾਈ ਕੀਤੀ। ਤੇ ਜਿਹੜੀ ਕਮਾਈ ਅੱਜ ਤੋਂ ਸ਼ੁਰੂ ਕਰਾਂਗੇ, ਉਹ ਆਉਣ ਵਾਲੇ ਸਮੇਂ ਵਿੱਚ ਸਾਡੀ ਜ਼ਿੰਦਗੀ ਵਿੱਚ ਫਸਲ ਬਣ ਕੇ ਉੱਗਣੀ ਸ਼ੁਰੂ ਹੋ ਜਾਏਗੀ। ਇਹ ਸਾਰਾ ਹਿਸਾਬ ਕਿਤਾਬ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਹੈ ਕਿ ਸਰੀਰ ਇੱਕ ਫਸਲ ਦੀ ਖੇਤ ਦੀ ਤਰ੍ਹਾਂ ਜਿਵੇਂ ਦੇ ਇਹਦੇ ਵਿੱਚ ਕਰਮ ਬੀਜਾਂਗੇ, ਜਿਵੇਂ ਦਾ ਸੁਭਾਅ ਬੀਜਣਾ ਸ਼ੁਰੂ ਕਰ ਦਿਆਂਗੇ ਉਵੇਂ ਦਾ ਵਧਣਾ ਸ਼ੁਰੂ ਹੋ ਜਾਏਗਾ। ਕਿਸੇ ਤਰ੍ਹਾਂ ਦਾ ਵੀ ਬੀਜੀਏ, ਇਹ ਹਰ ਇੱਕ ਚੀਜ਼ ਨੂੰ ਆਪਣੇ ਵਿੱਚ ਉਗਾ ਦਿੰਦਾ ਹੈ। ਤੇ ਸਤਿਗੁਰੂ ਕਹਿੰਦੇ ਅੱਗੇ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਹੋਰ ਕੋਈ ਚੀਜ਼ ਕੰਮ ਆਉਣ ਵਾਲੀ ਨਹੀਂ। ਜਿਹੜੇ ਵਸਤੂ ਇਸ ਥਾਂ ਤੇ ਅਸੀਂ ਇਕੱਠੀਆਂ ਕਰ ਰਹੇ ਹਾਂ ਇਹ ਤਾਂ ਸਰੀਰ ਤੱਕ ਸੀਮਤ ਨੇ, ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਸਵਾਸ ਚੱਲ ਰਿਹਾ ਇੱਥੋਂ ਦਾ ਪਦਾਰਥ ਸਾਨੂੰ ਉਨਾ ਚਿਰ ਕੰਮ ਦੇ ਸਕਦਾ, ਪਰ ਉਹਦੇ ਤੋਂ ਬਾਅਦ ਇਹ ਕੰਮ ਨਹੀਂ ਆਏਗਾ। ਉਸ ਤੋਂ ਬਾਅਦ ਹਜ਼ੂਰ ਕਹਿੰਦੇ ਨੇ ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਤੇ ਫਿਰ ਮਨਮੁੱਖਾਂ ਨੂੰ ਫੇਰ ਜਨਮ ਹੈ, ਪਰਤ ਕੇ ਜਨਮ ਮਨਮੁੱਖਾਂ ਨੂੰ। ਹੁਣ ਇਸ ਪੰਕਤੀ ਦੇ ਵਿੱਚ ਸਤਿਗੁਰੂ ਨੇ ਫੇਰ ਜਨਮ ਸ਼ਬਦ ਵਰਤਿਆ ਨਾ, ਫੇਰ ਜਨਮ ਮਨਮੁੱਖਾਂ ਨੂੰ ਫੇਰ ਜਨਮ ਹੈ। ਬੜੇ ਪ੍ਰਚਾਰਕ ਹੁਣੇ ਕਹਿਣ ਲੱਗ ਪਏ ਵੀ ਕੋਈ ਜਨਮ ਮਰਨ ਨਹੀਂ ਹੁੰਦਾ ਪਰਤ ਕੇ, ਇਹ ਵਿਚਾਰ ਈਸਾਈਅਤ ਦਾ ਹੈ। ਇਹ ਈਸਾਈਅਤ ਦਾ ਵਿਚਾਰ ਹੈ ਵੀ ਜੋ ਕੁਝ ਆਦਮੀ ਹੁਣ ਹੈ, ਜਿੰਨਾ ਚਿਰ ਜਿਉਂਦਾ ਹੈ, ਜਦੋਂ ਖਤਮ ਹੋ ਗਿਆ ਕਹਾਣੀ ਖਤਮ ਹੋ ਗਈ, ਤੇ ਅਸੀਂ ਗੁਰੂ ਕੋਲ ਬਹਿ ਕੇ ਉਹ ਵਿਚਾਰ ਉਹ ਪ੍ਰਚਾਰ ਕਰ ਰਹੇ ਹਾਂ ਜੋ ਈਸਾਈਆਂ ਨੇ ਕਰਨਾ ਸੀ। ਜਦਕਿ ਤੁਸੀਂ ਇਸ ਪੰਕਤੀ ਨੂੰ ਆਪ ਵੀ ਪੜ੍ਹ ਸਕਦੇ ਹੋ ਆਸਾ ਦੀ ਵਾਰ ਵਿੱਚ ਕਿ ਮਨਮੁੱਖਾਂ ਨੂੰ ਫੇਰ ਜਨਮ ਹੈ, ਇਹਦੇ ਹੋਰ ਕੋਈ ਅਰਥ ਨਹੀਂ ਨਿਕਲਦੇ, ਇਹਦੀ ਕੋਈ ਫਿਲਾਸਫੀ ਨਹੀਂ ਨਿਕਲਦੀ। ਨਾਨਕ ਹਰ ਭਾਏ, ਕਿਉਂਕਿ ਜਿਹੜਾ ਕੰਮ ਅਸੀਂ ਪੂਰਾ ਨਾ ਕੀਤਾ, ਜਿਵੇਂ ਇੱਕ ਬੱਚਾ ਚੰਗੀ ਤਰ੍ਹਾਂ ਇੱਕ ਕਲਾਸ ਵਿੱਚ ਨਾ ਪੜ੍ਹੇ, ਫੇਲ ਹੋ ਜਾਏ, ਤੇ ਉਹਨੂੰ ਪਰਤ ਕੇ ਉਹਦੇ ਵਿੱਚ ਐਡਮਿਸ਼ਨ ਲੈਣੀ ਪੈਂਦੀ, ਮੁੜ ਕੇ ਉਹ ਸਿਲੇਬਸ ਨੂੰ ਪੂਰਾ ਕਰਨ ਵਾਸਤੇ ਇਸ ਸੰਸਾਰ ਵਿੱਚ ਬਾਕੀ ਦੀਆਂ ਜੂਨਾਂ ਤੇ ਬਣਾਈਆਂ ਸਿਰਫ ਭੋਗ ਜੂਨੀਆਂ, ਤੇ ਮਨੁੱਖੀ ਸਰੀਰ ਜਿਹੜਾ ਸਾਨੂੰ ਤਨ ਮਿਲਿਆ ਇਹ ਇਕੱਲੀ ਭੋਗ ਜੋਨੀ ਨਹੀਂ, ਇਹ ਮਿਲਣ ਵਾਸਤੇ ਮਿਲਿਆ। ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਇਹ ਸਰੀਰ ਦਾ ਜਿਹੜਾ ਸੰਪੂਰਨ ਪ੍ਰਯੋਜਨ ਸੀ, ਜੋ ਇਹਦਾ ਨਿਸ਼ਾਨਾ ਇੱਥੇ ਆਉਣ ਦਾ, ਉਹ ਇਕੱਲਾ ਕੰਮ ਕਰਨਾ ਨਹੀਂ, ਉਹ ਇਕੱਲਾ ਸੰਸਾਰ ਦੇ ਧੰਦੇ ਕਰਨਾ ਨਹੀਂ, ਜਾਂ ਸਰੀਰ ਦੇ ਪਦਾਰਥ ਇਕੱਠੇ ਕਰਨੇ, ਜਾਂ ਸਰੀਰਕ ਭੋਗਾਂ ਦੇ ਵਿੱਚ ਜੀਵਨ ਗੁਜ਼ਾਰ ਦੇਣਾ। ਹਜ਼ੂਰ ਕਹਿੰਦੇ ਨੇ ਤੇਰਾ ਕੰਮ ਹੋਰ ਸੀ, ਤੈਨੂੰ ਜਦੋਂ ਭੇਜਿਆ ਗਿਆ ਇਸ ਜਗਤ ਦੇ ਵਿੱਚ, ਉਹ ਅੰਦਰ ਤੇਰੇ ਨਾਮ ਦੀ ਦਾਤ ਅਕਾਲ ਪੁਰਖ ਨੇ ਪਾ ਕੇ ਭੇਜੀ, ਇੱਥੇ ਤੈਨੂੰ ਆ ਕੇ ਸਰਸਨਾ ਦੇ ਨਾਲ ਉਸ ਨਾਮ ਦੀ ਕਮਾਈ ਕਰਕੇ ਗੁਰੂ ਦੇ ਹੁਕਮ ਵਿੱਚ ਜੀਵਨ ਨੂੰ ਗੁਜ਼ਾਰ ਕੇ ਜਦੋਂ ਉਸ ਇੱਕ ਨਾਲ ਸੰਪੂਰਨਤਾ ਮੇਲ ਪ੍ਰਾਪਤ ਕਰੇਗਾ, ਤੇ ਜ਼ਿੰਦਗੀ ਦੀ ਸੰਪੂਰਨਤਾ ਤੇ ਖੁਸ਼ੀ ਹਰ ਪ੍ਰਕਾਰ ਨਾਲ ਤੇਰੀ ਝੋਲੀ ਵਿੱਚ ਪੈ ਸਕਦੀ, ਨਹੀਂ ਤਾਂ ਤੂੰ ਉਸ ਰੁੱਖ ਵਾਂਗ ਹੋ ਜਾਏਗਾ ਜਿਹਨੂੰ ਕਿਸੇ ਨੇ ਬੀਜਿਆ ਜ਼ਰੂਰ, ਜਿਹਨੂੰ ਕਿਸੇ ਨੇ ਪਾਣੀ ਵੀ ਪਾਇਆ, ਕਿਸੇ ਮਾਲੀ ਨੇ ਰੁੱਖ ਉੱਗ ਵੀ ਪਿਆ, ਪੱਤੇ ਵੀ ਲੱਗ ਗਏ, ਟਹਿਣੀਆਂ ਵੀ ਲੱਗ ਗਈਆਂ, ਪਰ ਜਦੋਂ ਸਿਰੇ ਤੇ ਆਇਆ ਉਹਨੂੰ ਫਲ ਨਹੀਂ ਲੱਗਾ। ਬਸ ਇੰਨਾ ਕੁ ਫਰਕ ਹੈ। ਅਸੀਂ ਕਹਿੰਦੇ ਹਾਂ ਵੀ ਇਹ ਜੋ ਗੁਰੂ ਸਾਹਿਬ ਦਾ ਸਿਧਾਂਤ ਹੈ ਨਾਮ ਨਾਲ ਜੁੜਨਾ, ਇੱਕ ਨਾਲ ਸਾਂਝ ਪਾਉਣੀ, ਕੀ ਇਹ ਜ਼ਰੂਰੀ ਵੀ ਹੈ? ਨਹੀਂ ਤਾਂ ਜੀਵਨ ਤਾਂ ਵੈਸੇ ਵੀ ਚੱਲ ਹੀ ਰਿਹਾ, ਜੇ ਬਾਹਰੋਂ ਵੇਖੀਏ ਤਾਂ ਠੀਕ ਚੱਲ ਰਿਹਾ, ਕੋਈ ਫਰਕ ਨਹੀਂ ਪੈਂਦਾ। ਦੋ ਸਰੀਰ ਖੜੇ ਕਰ ਦਿਓ, ਇੱਕ ਨਾਮ ਅਭਿਆਸ ਕਰਦਾ ਹੈ, ਨਿਤਨੇਮ ਕਰਦਾ ਹੈ, ਤੇ ਇੱਕ ਉਹਦੇ ਤੋਂ ਬਿਲਕੁਲ ਮੁਨਕਰ ਹੈ, ਦੋਵਾਂ ਨੂੰ ਇਕੱਠੇ ਕਰ ਦਿਓ, ਤੇ ਜੇ ਬਾਹਰਲੀ ਅੱਖ ਨਾਲ ਵੇਖਾਂਗੇ ਤੇ ਦਿਸੇਗਾ ਵੀ ਕੋਈ ਲੋੜ ਨਹੀਂ, ਦੋਵੇਂ ਇੱਕੋ ਜਿਹੇ ਨੇ, ਦੋਵਾਂ ਦਾ ਸਰੀਰ ਇੱਕੋ ਜਿਹਾ, ਦੋਵਾਂ ਦੇ ਸਰੀਰ ਦੀ ਤਾਕਤ ਇੱਕੋ ਜਿਹੀ। ਇਹ ਬਿਲਕੁਲ ਇਸੇ ਤਰ੍ਹਾਂ ਜਿਵੇਂ ਇੱਕ ਦੋ ਰੁੱਖ ਬੀਜ ਦਿਓ, ਦੋਵਾਂ ਦੀਆਂ ਟਹਿਣੀਆਂ, ਦੋਵਾਂ ਦੇ ਪੱਤੇ, ਦੋਵਾਂ ਦੀ ਛਾਂ ਇੱਕੋ ਜਿਹੀ ਹੈ, ਪਰ ਜਦੋਂ ਸਿਰੇ ਤੇ ਜਾ ਕੇ ਅੰਬ ਨੂੰ ਅੰਬ ਲੱਗਣਾ ਸੀ ਜਿਹੜਾ ਉਹਦਾ ਬੂਲ ਡਿੱਗ ਪਿਆ, ਅਸੀਂ ਕੀ ਕਹਾਂਗੇ ਵੀ ਉੱਗਿਆ ਜ਼ਰੂਰ ਹੈ। ਸਭ ਕੁਝ ਪੱਤੇ ਵੀ ਹਨ, ਪਰ ਇਹਨਾਂ ਦੇ ਵਿੱਚ ਫਰਕ ਬਹੁਤ ਪੈ ਗਿਆ। ਇੱਕ ਨੂੰ ਫਲ ਲੱਗ ਗਿਆ ਤੇ ਦੂਜਾ ਬੇਫਲ ਰਹਿ ਗਿਆ। ਜਿੱਥੋਂ ਅਸੀਂ ਸ਼ੁਰੂ ਕੀਤਾ ਸੀ, ਜਿਵੇਂ ਅੰਬ ਬੀਜੀਏ ਤੇ ਅਸੀਂ ਤਾਂ ਕਹਿੰਦੇ ਹਾਂ ਅੰਬ ਕਾਮਯਾਬ ਹੋਇਆ ਵੀ ਇਹਨੂੰ ਅੰਬ ਲੱਗ ਗਏ ਨੇ, ਉਦਣ ਕਹੀਦਾ, ਮਾਲੀ ਉਦਣ ਖੁਸ਼ ਹੁੰਦਾ ਹੈ ਬਈ ਪਹਿਲੇ ਦਿਨ ਗਿਟਕ ਬੀਜੀ ਸੀ ਅੰਬ ਦੀ ਤੇ ਅੱਜ ਇਹਨੂੰ ਅੰਬ ਲੱਗ ਗਏ ਨੇ, ਸੰਪੂਰਨਤਾ ਆ ਗਈ, ਕਹਿ ਸਕਦੇ ਹਾਂ ਪੂਰਾ ਹੈ। ਇਸੇ ਤਰ੍ਹਾਂ ਸਾਡੇ ਜੀਵਨ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਜੇ ਉੱਥੇ ਨਾ ਪਹੁੰਚੇ। ਬਾਣੀ ਪੜ੍ਹ ਕੇ ਵੇਖੋ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਹੋਈ। ਗੁਰੂ ਅਮਰਦਾਸ ਜੀ ਦੱਸਦੇ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਜੋਤ ਤੋਂ ਸ਼ੁਰੂਆਤ ਹੋਈ ਹੈ, ਨਾਮ ਤੋਂ ਸ਼ੁਰੂਆਤ ਹੋਈ ਹੈ। ਬਾਣੀ ਦੇ ਵਿੱਚ ਬਚਨ ਆਉਂਦੇ ਨੇ ਕਿ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪੈ ਗਰਵਾਸ ਉਰਦ ਤਪੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਜ਼ਿੰਦਗੀ ਦੀ ਸ਼ੁਰੂਆਤ ਅਰਦਾਸ ਤੋਂ ਸ਼ੁਰੂ ਹੋਈ ਹੈ, ਨਾਮ ਤੋਂ ਸ਼ੁਰੂ ਹੋਈ ਹੈ, ਸਿਮਰਨ ਤੋਂ ਸ਼ੁਰੂ ਹੋਈ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਸਾਡੀ ਜ਼ਿੰਦਗੀ ਦੀ ਜਿਵੇਂ ਇੱਕ ਅੰਬ ਦੀ ਸ਼ੁਰੂਆਤ ਅੰਬ ਤੋਂ ਹੋਈ ਸੀ, ਸਾਡੀ ਜ਼ਿੰਦਗੀ ਦੀ ਸ਼ੁਰੂਆਤ ਨਾਮ ਤੋਂ ਹੋਈ ਹੈ। ਜੇ ਸਿਰੇ ਤੇ ਅੰਬ ਨੂੰ ਅੰਬ ਨਾ ਲੱਗੇ ਅਸੀਂ ਕਵਾਂਗੇ ਵੱਢ ਦਿਓ, ਕੋਈ ਫਾਇਦਾ ਨਹੀਂ ਇਹਦਾ। ਤੇ ਜੇ ਅਸੀਂ ਅਖੀਰ ਤੱਕ ਨਾਮ ਤੱਕ ਨਾ ਪਹੁੰਚੇ ਤੇ ਸਾਡੀ ਹਾਲਾਤ ਉਸ ਰੁੱਖ ਵਰਗੀ ਏ, ਜਿਹੜਾ ਉੱਗਿਆ ਜ਼ਰੂਰ ਏ, ਫਲਿਆ ਫੁੱਲਿਆ ਜ਼ਰੂਰ ਏ, ਪਰ ਉਹਨੂੰ ਫਲ ਕੋਈ ਨਹੀਂ ਲੱਗਾ। ਇਸੇ ਉੱਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇੱਕ ਸਲੋਕ ਵੀ ਉਚਾਰਨ ਕੀਤਾ, ਕਹਿਣ ਲੱਗੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਬੜੇ ਸੁਚੇਤ, ਬਸ ਇੱਕ ਨਾਮ ਨੂੰ ਚੇਤੇ ਨਹੀਂ ਕਰਦੇ। ਗੁਰੂ ਦੇ ਅਰਥ ਅਕਾਲ ਪੁਰਖ ਦੀ ਯਾਦ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉ ਸੁੰਜੈ ਅੰਦਰ ਖੇਤ। ਜ਼ਿਮੀਦਾਰ ਨੇ ਤਿਲ ਬੀਜੇ ਸਨ, ਫਸਲ ਬੀਜੀ ਸੀ, ਤੇ ਕੁਝ ਤਿਲ ਐਸੇ ਸਨ ਜਿਨ੍ਹਾਂ ਨੂੰ ਟਹਿਣੀਆਂ ਪੱਤੇ ਸਾਰਾ ਕੁਝ ਲੱਗ ਗਿਆ, ਪਰ ਜਦੋਂ ਉਹਨੂੰ ਫਸਲ ਨੂੰ ਵੱਢਣ ਆਇਆ ਜ਼ਿਮੀਦਾਰ ਤੇ ਉਹਨਾਂ ਨੇ ਵੇਖਿਆ ਵੀ ਇਹਦੇ ਸਿੱਟਿਆਂ ਦੇ ਵਿੱਚ ਦਾਣੇ ਕੋਈ ਨਹੀਂ, ਸਵਾਹ ਹੈ, ਖਾਲੀ ਨੇ ਦੀਆਂ ਫਲੀਆਂ। ਉਹਨੇ ਕੁ ਸਿੱਟੇ ਉਹ ਸਾਰੇ, ਉਹ ਫਸਲ ਬਾਕੀ ਤਾਂ ਵੱਢ ਕੇ ਲੈ ਗਿਆ, ਜਿਹੜੇ ਖਾਲੀ ਸਨ ਸਿੱਟੇ ਉਹ ਉੱਥੇ ਖੜੇ ਰਹੇ, ਉਹਨਾਂ ਨੂੰ ਛੱਡ ਦਿੱਤਾ। ਉਹਨੂੰ ਪਤਾ ਸੀ ਇਹਨਾਂ ਨੂੰ ਵੱਢ ਕੇ ਕਰਾਂਗੇ ਕੀ। ਉਹ ਵਿੱਚ ਖੜੇ ਨੇ ਪਰ ਅਜੇ ਵੀ ਭੁਲੇਖਾ ਪੈਂਦਾ ਵੀ ਇਹ ਬੜੇ ਸੋਹਣੇ, ਇਹਨਾਂ ਨੂੰ ਸਿੱਟੇ ਬਹੁਤ ਸੋਹਣੇ ਲੱਗਣੇ, ਕਿਉਂਕਿ ਵਿੱਚੋਂ ਤਾਂ ਖਾਲੀ ਨੇ। ਫਿਰ ਕਹਿੰਦੇ ਬਾਅਦ ਵਿੱਚ ਤੁਸੀਂ ਵੇਖਿਆ ਹੋਣਾ ਪਿੰਡਾਂ ਵਿੱਚ ਜਦੋਂ ਫਸਲ ਵੱਢ ਲਈ ਦੀ ਤਾਂ ਬਾਅਦ ਵਿੱਚ ਸਿੱਟੇ ਚੁੱਕਣ ਵਾਲੇ ਹੁੰਦੇ, ਝੋਲੀਆਂ ਪਾ ਕੇ ਉਹ ਆਏ, ਉਹ ਵੀ ਦੂਰੋਂ ਭੱਜ ਕੇ ਆਏ ਵੀ ਇਹ ਜ਼ਿਮੀਦਾਰ ਨੂੰ ਭੁਲੇਖਾ ਲੱਗ ਗਿਆ, ਕੁਝ ਬੂਟੇ ਛੱਡ ਗਿਆ ਵਿੱਚ। ਜਦੋਂ ਆ ਕੇ ਉਹਨਾਂ ਨੇ ਮਲ ਕੇ ਵੇਖਿਆ ਨਾ ਵੀ ਇਹ ਤੇ ਸਿੱਟੇ ਤਾਂ ਬੜੇ ਸੋਹਣੇ ਪਰ ਐਨ ਖਾਲੀ, ਕਹਿੰਦੇ ਉਹ ਵੀ ਛੱਡ ਗਏ। ਦੂਜੀ ਟੋਲੀ ਆਈ, ਉਹ ਵੀ ਛੱਡ ਗਈ, ਸਾਰੇ ਛੱਡਦੇ, ਉਹਨਾਂ ਨੂੰ ਮਲੀ ਜਾਂਦੇ ਨੇ, ਛੱਡੀ ਜਾਂਦੇ ਨੇ। ਇਹਦਾ ਉਦਾਹਰਣ ਦਿੱਤਾ ਗੁਰੂ ਨਾਨਕ ਦੇਵ ਜੀ ਨੇ, ਕਹਿੰਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉ। ਅੰਦਰ ਹੀ ਛੁੱਟ ਗਿਆ ਖੇਤ, ਸੁੰਝੈ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਨਾ ਦੇ ਅਰਥ ਅਖਰੀ ਅਰਥ ਨੇ ਮਾਲਕ ਪਤੀ। ਕਹਿੰਦੇ ਫਿਰ ਸੌ ਉਹਨਾਂ ਦੇ ਨਾਂ, ਸੌ ਮਾਲਕ ਬਣੇ ਉਹਨਾਂ ਦੇ। ਕਦੀ ਕੋਈ ਚੁਗਣ ਵਾਲਾ ਆ ਗਿਆ, ਉਹਨੇ ਫੜ ਕੇ ਵੇਖਿਆ, ਉਹ ਵੀ ਸਿੱਟ ਗਿਆ। ਦੂਜਾ ਆਇਆ, ਕਹੋ ਨਾਨਕ ਸੌ ਨਾਂ, ਫਲੀਆਂ ਹੈ ਫੁੱਲੀਆਂ ਹੈ ਬੱਪੜੇ। ਫਲੇ ਵੀ ਸਨ, ਫੁੱਲੇ ਵੀ ਸਨ, ਪੱਤੇ ਵੀ ਲੱਗੇ ਸਨ। ਇਸ਼ਾਰਾ ਇੱਧਰ ਕਰ ਰਹੇ ਨੇ, ਜਨਮ ਵੀ ਲਿਆ ਸੀ, ਸਿਹਤ ਵੀ ਬੜੀ ਸੋਹਣੀ ਸੀ, ਲੋਕ ਕਹਿੰਦੇ ਸੀ ਬੜਾ ਸੋਹਣਾ ਸੁਣਖ ਹੈ, ਕੰਮ ਵੀ ਸਾਰੇ ਕੀਤੇ, ਪੜ੍ਹਾਈ ਵੀ ਕਰ ਲਈ, ਵਿਦਿਆ ਵੀ ਲੈ ਲਈ, ਮਕਾਨ ਵੀ ਬਣਾ ਲਿਆ, ਸਭ ਕਰ ਦਿੱਤਾ। ਪਰ ਜਿਹਨੇ ਭੇਜਿਆ ਸੀ ਨਾ, ਜਿੱਦਣ ਉਹਨੇ ਆ ਕੇ ਵੇਖਿਆ ਵੀ ਇਹਦੇ ਵਿੱਚ ਜਿੱਥੋਂ ਸ਼ੁਰੂ ਜਿਹੜੀ ਦਾਤ ਦੇ ਕੇ ਇਹਨੂੰ ਭੇਜੀ ਸੀ ਉਹ ਹੈ ਕੋਲ, ਇਹਦੇ ਜਿੱਦਣ ਪਹਿਲੇ ਦਿਨ ਜਨਮ ਲਿਆ ਸੀ ਉਹ ਇਹਦੇ ਕੋਲ ਹੈ ਕਿ ਨਹੀਂ, ਉਹਦੇ ਤੋਂ ਖਾਲੀ ਨਿਕਲਿਆ। ਕਹਿੰਦੇ ਉਹਨੇ ਛੱਡ ਦਿੱਤਾ ਵਿੱਚ ਹੀ ਸੰਸਾਰ ਦੇ, ਛੱਡਿਆ ਹੋਇਆ। ਗੁਰਬਾਣੀ ਦੇ ਵਿੱਚ ਦੁਹਾਗਣ ਉਹਨੂੰ ਛੁੱਟਣ ਇਸ ਤਰੀਕੇ ਆ ਗਿਆ, ਛੱਡਿਆ ਹੋਇਆ, ਜਿਹਨੂੰ ਪਤੀ ਨੇ ਤਿਆਗ ਦਿੱਤਾ। ਅਕਾਲ ਪੁਰਖ ਨੇ ਜਿਸ ਜੀਵ ਨੂੰ ਤਿਆਗ ਦਿੱਤਾ ਹੈ, ਕਿਉਂਕਿ ਉਹ ਉਸ ਮਾਰਗ ਤੇ ਨਹੀਂ ਤੁਰਿਆ ਜਿਹਦੇ ਵਾਸਤੇ ਉਹਦੀ ਰਚਨਾ ਕੀਤੀ ਗਈ ਸੀ, ਜਿਹਦੇ ਵਾਸਤੇ ਉਹਨੂੰ ਬਣਾਇਆ ਗਿਆ ਸੀ, ਇਸ ਕਰਕੇ ਉਹ ਲਾਈਨ ਤੋਂ ਸਾਈਡ ਤੇ ਹੋ ਗਿਆ, ਉਤਰ ਗਿਆ, ਲਾਈਨ ਛੱਡ ਗਿਆ ਆਪਣੇ। ਜ਼ਿੰਦਗੀ ਦਾ ਰਾਹ ਜਿਹਨੇ ਤਿਆਗ ਦਿੱਤਾ। ਫਲੀਆਂ ਫੁਲੀਆਂ ਬੱਪੜੇ ਵੀ ਤਨ ਵਿੱਚ ਸਵਾਹ, ਕਹਿਣ ਲੱਗੇ ਉਹਨਾਂ ਦੇ ਸਰੀਰ ਦੇ ਵਿੱਚ ਕੇਵਲ ਸਵਾਹ ਹੈ, ਭਾਵ ਨਾਮ ਤੋਂ ਹੀਣ ਹੋਣ ਕਰਕੇ ਮਨੁੱਖਾ ਦੇ ਜਿਹੜੀ ਕਹਿੰਦੇ ਵਿਅਰਥ ਚਲੀ ਜਾਂਦੀ ਹੈ। ਇਸ ਕਰਕੇ ਇਸ ਸਰੀਰ ਦੇ ਗਿਆਨ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਧਰਮ ਦੀ ਸਾਰੀ ਖੋਜ, ਜਿੰਨੀ ਵੀ ਖੋਜ ਸਤਿਗੁਰੂ ਨੇ ਕੀਤੀ, ਉਹ ਬਾਣੀ ਜਿੰਨੀ ਵੀ ਹੈ, ਇਹਦੀ ਖੋਜ ਸਾਡੇ ਸਰੀਰ ਦੀ ਹੀ ਖੋਜ ਹੈ ਕਿ ਅਸੀਂ ਆਪਣੇ ਸਰੀਰ ਦੇ ਵਿੱਚ ਕੀ ਕਰ ਰਹੇ ਹਾਂ। ਇਹ ਇੱਕ ਇਸ ਤਰ੍ਹਾਂ ਦਾ ਯੰਤਰ ਹੈ, ਇਹਦੇ ਵਿੱਚੋਂ ਅਸੀਂ ਕੁਝ ਵੀ ਲੱਭ ਸਕਦੇ ਹਾਂ। ਬਾਜ਼ਾਰ ਵਰਗਾ ਹੈ, ਇਹਦੇ ਵਿੱਚ ਜ਼ਹਿਰ ਵੀ ਹੈ, ਇਹਦੇ ਵਿੱਚ ਅੰਮ੍ਰਿਤ ਵੀ ਹੈ, ਦੋਵੇਂ ਚੀਜ਼ਾਂ। ਅੰਮ੍ਰਿਤ ਬਿਖ ਬਸੈ ਇੱਕ ਸੰਘੇ, ਇਹਦੀ ਬਣਤਰ ਜਿਹੜੀ ਇਸ ਸੰਸਾਰ ਦੀ, ਸਾਡੇ ਸਰੀਰ ਦੀ ਬਣਤਰ ਹੀ ਦੋ ਚੀਜ਼ਾਂ ਨੂੰ ਇਕੱਠੀਆਂ ਕਰਕੇ ਬਣਾਈ ਗਈ ਹੈ। ਇੱਕ ਪਾਸੇ ਵਿਕਾਰ ਪਾਏ ਨੇ, ਇੱਕ ਪਾਸੇ ਨਾਮ ਪਾਇਆ, ਦੋਵਾਂ ਨੂੰ ਮਿਕਸ ਕੀਤਾ ਗਿਆ, ਇਕੱਠੇ ਕੀਤਾ ਗਿਆ, ਕਿਉਂਕਿ ਇਹ ਸਰੀਰ ਦੋ ਚੀਜ਼ਾਂ ਤੋਂ ਬਿਨਾਂ ਚੱਲਦੇ ਹੀ ਨਹੀਂ ਸੀ। ਪਰ ਉਹਦੇ ਨਾਲ ਸਾਨੂੰ ਇਹ ਦੱਸਿਆ ਗਿਆ ਹੈ ਵੀ ਤੂੰ ਵਿਕਾਰਾਂ ਦੀ ਵਰਤੋਂ ਕਿਸ ਹੱਦ ਤੱਕ ਕਰਨੀ ਹੈ। ਗੁਰੂ ਸਾਹਿਬ ਨੇ ਉਹਦੀ ਵਰਤੋਂ ਵਾਸਤੇ ਵੀ ਸਾਨੂੰ ਜਾਂਚ ਦੱਸੀ। ਇਹ ਨਹੀਂ ਵੀ ਉਹਨੂੰ ਛੱਡ ਦਿੱਤਾ, ਜ਼ਹਿਰ ਇਸ ਸੰਸਾਰ, ਜ਼ਹਿਰ ਦੀ ਵੀ ਵਰਤੋਂ ਦੀ ਗੱਲ ਦੱਸੀ, ਕਿਉਂਕਿ ਜ਼ਹਿਰ ਨੂੰ ਵੀ ਅੰਮ੍ਰਿਤ ਬਣਾਇਆ ਜਾ ਸਕਦਾ। ਸੰਸਾਰ ਨੂੰ ਕਿੰਨਾ ਕੁ ਵਰਤਣਾ ਹੈ, ਸੰਸਾਰਕ ਰਿਸ਼ਤੇ ਕਿਵੇਂ ਦੇ ਹਨ, ਪਰ ਉਹਨਾਂ ਦੇ ਵਿੱਚ ਡੁੱਬ ਜਾਣਾ ਇੱਕ ਇਸ ਤਰ੍ਹਾਂ ਦੀ ਘਟਨਾ ਜਿਵੇਂ ਬੇੜੀ ਇੱਕ ਪਾਸੇ ਪਲਟ ਗਈ, ਉਹਨੇ ਪੂਰ ਦਾ ਪੂਰ ਡੋਬ ਕੇ ਰੱਖ ਦਿੱਤਾ। ਜੇ ਦੋਵੇਂ ਚੱਪੂ ਬਰਾਬਰ ਵੱਜਣਗੇ, ਬੇੜੀ ਅੱਗੇ ਵੱਧਦੀ ਜਾਏਗੀ। ਇੱਕ ਪਾਸੇ ਪਰਮਾਤਮਾ ਨਾਲ ਸੰਬੰਧ, ਇੱਕ ਪਾਸੇ ਸੰਸਾਰ ਨਾਲ, ਦੋਵਾਂ ਪਾਸੇ ਦਸਤਗੀਰ। ਤੁਸੀਂ ਹੁਣੇ ਸ਼ਬਦ ਸੁਣਿਆ, ਇਹ ਜੋ ਦੁਨੀਆਂ ਸਿਹਰ ਮੇਲਾ, ਦਸਤਗੀਰੀ ਨਾ ਹੈ। ਸਿਹਰ, ਸਿਹਰ ਦਾ ਅਰਥ ਹੈ ਜਾਦੂ। ਇਹ ਕਹਿੰਦੇ ਆ ਸਾਰਾ ਮੇਲਾ ਇਹ ਅਕਾਲ ਪੁਰਖ ਨੇ ਬਣਾਈ ਇਸ ਤਰ੍ਹਾਂ ਦਾ, ਇੱਥੇ ਚੀਜ਼ਾਂ ਦੇ ਸਰੂਪ ਤਬਦੀਲ ਕਰ ਦਿੱਤੇ ਗਏ ਨੇ, ਬਦਲ ਦਿੱਤੇ ਗਏ। ਗਰਮ ਨੂੰ ਠੰਡਾ ਕਰ ਦਿੱਤਾ ਗਿਆ, ਠੰਡੇ ਨੂੰ ਗਰਮ ਕਰ ਦਿੱਤਾ ਗਿਆ। ਧਰਮ ਬਹੁਤ ਠੰਡਾ ਹੈ, ਲੱਗਦਾ ਗਰਮ ਹੈ। ਇਹਦੇ ਵਿੱਚ ਆਨੰਦ ਬਹੁਤ ਹੈ, ਪਰ ਇਹ ਲੱਗਦਾ ਬੇਰਸ ਹੈ। ਜਿਹਨੂੰ ਕਿਤੇ ਨੀਂਦ ਨਹੀਂ ਆਉਂਦੀ, ਉਹਨੂੰ ਗੁਰਦੁਆਰੇ ਆ ਜਾਂਦੀ, ਕਿਉਂਕਿ ਮਨ ਨਹੀਂ ਲੱਗਦਾ ਉਸ ਥਾਂ। ਦੂਜੇ ਪਾਸੇ ਉਹ ਬਹੁਤ ਗਰਮ ਹੈ, ਜਿਹਨੂੰ ਅਸੀਂ ਠੰਡਾ ਅਤੇ ਸਵਾਦਲਾ ਸਮਝ ਰਹੇ ਹਾਂ, ਉਹਦੇ ਉੱਤੇ ਪਰਦਾ ਪਾ ਦਿੱਤਾ ਗਿਆ। ਇੱਥੇ ਚੀਜ਼ਾਂ ਉਲਟੀਆਂ ਨੇ, ਉਹਨਾਂ ਦੇ ਸਰੂਪ ਤਬਦੀਲ ਕਰ ਦਿੱਤੇ ਗਏ ਨੇ, ਤੇ ਮਨੁੱਖ ਦੀ ਅੱਖ ਜਿਹੜੀ ਧੋਖਾ ਖਾ ਜਾਂਦੀ, ਉਹਨੂੰ ਠੀਕ ਨਜ਼ਰ ਨਹੀਂ ਆਉਂਦਾ। ਇਸ ਕਰਕੇ ਇਸੇ ਸ਼ਬਦ ਵਿੱਚ ਕਹਿੰਦੇ ਲਾਏ ਚਸ਼ਮੇ, ਆਪਣੀ ਅੱਖਾਂ ਨੂੰ ਗੁਰੂ ਦੇ ਸ਼ਬਦ ਦਾ ਚਸ਼ਮਾ ਲਾ, ਉਹਦੇ ਨਾਲ ਵੇਖ ਕਿ ਇਹ ਜਗਤ ਕਿਵੇਂ ਦਾ, ਫਿਰ ਤੈਨੂੰ ਇਹਦੇ ਸਹੀ ਸਰੂਪਾਂ ਦਾ ਪਤਾ ਲੱਗ ਜਾਏਗਾ ਵੀ ਕੀ ਹੈ। ਨਹੀਂ ਤੇ ਸਾਰੀਆਂ ਚੀਜ਼ਾਂ ਇਹਨਾਂ ਦੇ ਲੇਬਲ ਤਬਦੀਲ ਕਰ ਦਿੱਤੇ ਗਏ ਨੇ, ਜਿਵੇਂ ਰਸੋਈ ਵਿੱਚ ਰੱਖੇ ਹੋਏ ਬਾਕਸ ਡੱਬੇ, ਉਹਨਾਂ ਦੇ ਉੱਤੇ ਜਿਹਦੇ ਉੱਤੇ ਅਸੀਂ ਸ਼ੂਗਰ ਲਿਖਿਆ, ਉਹਦੇ ਵਿੱਚ ਲੂਣ ਪਾ ਦਿਓ, ਜੇ ਲਿਖੇ ਦੇ ਹਿਸਾਬ ਨਾਲ ਚੱਲੋਗੇ ਤੇ ਨਮਕ ਨਿਕਲੇਗਾ। ਜਿਨ੍ਹਾਂ ਨੇ ਇਸ ਜੀਵਨ ਨੂੰ ਚੰਗੀ ਤਰ੍ਹਾਂ ਹੰਢਾ ਕੇ ਵੇਖ ਲਿਆ, ਉਹਨਾਂ ਨੂੰ ਇਸ ਚੀਜ਼ ਦਾ ਥੋੜਾ ਥੋੜਾ ਗਿਆਨ ਹੁੰਦਾ, ਜਿਹੜੇ ਜਾਗ ਪੈਂਦੇ ਵੀ ਇੱਥੇ ਹਰ ਇੱਕ ਚੀਜ਼ ਦੇ ਅੱਗੇ ਲੇਬਲ ਜੋ ਲੱਗਾ ਉਹ ਤਬਦੀਲ ਕਰ ਦਿੱਤਾ ਗਿਆ। ਤਾਂ ਜਦੋਂ ਅੱਖ ਪਲਟ ਜਾਏ ਬੰਦੇ ਦੀ, ਬਿਰਤੀ ਬਦਲ ਜਾਏ, ਉਹਨੂੰ ਪਤਾ ਲੱਗ ਜਾਂਦਾ ਵੀ ਜ਼ਹਿਰ ਤੇ ਅੰਮ੍ਰਿਤ ਕੀ ਹੈ। ਤਾਂ ਸਤਿਗੁਰੂ ਕਹਿੰਦੇ ਸਰੀਰ ਦੇ ਵਿੱਚ ਸਾਰਾ ਕੁਝ ਹੈ, ਬਾਜ਼ਾਰ ਹੈ, ਤੇ ਸਰੀਰ ਰੂਪੀ ਬਾਜ਼ਾਰ ਦੇ ਵਿੱਚ ਤੂੰ ਗੁਰੂ ਕੇ ਸ਼ਬਦ ਨੂੰ ਨਾਲ ਲੈ ਕੇ ਤੁਰ, ਉਹ ਤੈਨੂੰ ਦੱਸੇਗਾ ਵੀ ਅੰਮ੍ਰਿਤ ਕਿੱਥੇ ਹੈ, ਤੂੰ ਅੰਮ੍ਰਿਤ ਕਿਵੇਂ ਪੀਣਾ। ਇਹਦੇ ਵਿੱਚ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਦੇਹ ਦੇ ਵਿੱਚ ਉਹ ਅੰਮ੍ਰਿਤ ਵੀ ਹੈ ਤੇ ਦੇਹ ਦੇ ਵਿੱਚ ਇਸ ਦੇਹੀ ਮੈਂ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ, ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰ। ਉਹ ਇੱਧਰ ਜਿਹੜਾ ਅੰਮ੍ਰਿਤ ਇੱਕੋ ਹੀ ਚੀਜ਼ ਸੀ, ਉਹ ਪੀ ਗਿਆ, ਸਾਰਾ ਕੁਝ ਸੁੱਕ ਗਿਆ। ਇਸ ਕਰਕੇ ਜਦੋਂ ਤੁਸੀਂ ਆਰਤੀ ਸੁਣਦੇ ਹੋ ਨਾ, ਉਹਦੇ ਵਿੱਚ ਦੋ ਗੱਲਾਂ ਕਹੀਆਂ, ਕਹਿਣ ਲੱਗੇ ਤਤ ਤੇਲ ਨਾਮ ਕੀਆ ਬਾਤੀ, ਨਾਮ ਤੇ ਕੇਵਲ ਬੱਤੀ ਹੈ, ਬੱਤੀ ਜੋ ਜਗਦੀ ਹੈ, ਬੱਤੀ ਤਾਂ ਜਗਣੀ ਹੈ ਜੇ ਵਿੱਚ ਤੇਲ ਹੋਇਆ, ਨਹੀਂ ਤਾਂ ਥੋੜਾ ਚਿਰ ਜਗੇਗੀ, ਥੋੜਾ ਚਿਰ, ਤੇਲ ਤੇ ਹੈ ਨਹੀਂ ਦੀਵੇ ਦੇ ਵਿੱਚ, ਤੱਤ ਨਹੀਂ। ਜਿਹੜੀ ਜੀਵਨ ਦੀ ਸ਼ਕਤੀ ਸੀ ਨਾ, ਉਹ ਤੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਸਵੇਰ ਤੋਂ ਲੈ ਕੇ ਗਵਾ ਦਿੰਦੇ ਹਾਂ। ਲੋੜ ਤੋਂ ਵੱਧ ਬੋਲਣਾ, ਲੋੜ ਤੋਂ ਵੱਧ ਵੇਖਣਾ, ਲੋੜ ਤੋਂ ਵੱਧ ਸੁਣਨਾ, ਲੋੜ ਤੋਂ ਵੱਧ ਸੋਚਣਾ, ਲੋੜ ਤੋਂ ਵੱਧ ਕੰਮ ਕਰਨਾ, ਲੋੜ ਤੋਂ ਵੱਧ ਜਾਗਣਾ, ਲੋੜ ਤੋਂ ਵੱਧ ਸੌਣਾ, ਇਹਦੇ ਨਾਲ ਉਹ ਸਾਰਾ ਤੱਤ ਸਾਰੀ ਐਨਰਜੀ ਵੇਸਟ ਹੋ ਜਾਂਦੀ, ਖਤਮ ਹੋ ਜਾਂਦੀ। ਇਸ ਲਈ ਜਿੱਥੇ ਗੁਰੂ ਸਾਹਿਬ ਨੇ ਨਾਮ ਦੀ ਗੱਲ ਕੀਤੀ ਹੈ ਨਾ, ਉੱਥੇ ਕਿਹਾ ਵੀ ਤੂੰ ਇਹ ਮਾਰਗ ਤੇ ਪਰਹੇਜ਼ ਕਰੇਗਾ ਤੇ ਤਾਂ ਉਹਨੇ ਕੰਮ ਕਰਨਾ ਹੈ, ਨਹੀਂ ਤੇ ਚੱਕੀ ਚੱਲੀ ਜਾਏਗੀ ਖਾਲੀ, ਉੱਥੋਂ ਨਿਕਲੇਗਾ ਕੁਝ ਨਹੀਂ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਹਾਂ ਕੇਰੀ ਬਿਖਮ ਮਾਰਗ। ਬਿਖਮ ਹੈ ਥੋੜਾ ਜਿਹਾ, ਔਖਾ, ਪਤਾ ਹੀ ਨਹੀਂ ਲੱਗਦਾ। ਇੱਕ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਆਦਤ ਪੱਕ ਜਾਂਦੀ ਹੈ ਕਿ ਜਿਸ ਕੰਮ ਦਾ ਕੋਈ ਲਾਭ ਨਹੀਂ ਅਸੀਂ ਉਹ ਕਰੀ ਜਾਂਦੇ, ਜਿਹਦਾ ਕੋਈ ਅਰਥ ਨਹੀਂ ਨਿਕਲਦਾ। ਕਹਿੰਦੇ ਨੇ ਜਿਨ੍ਹਾਂ ਨੂੰ ਇਹ ਸਮਝ ਆਈ, ਗੁਰੂ ਨੇ ਕਿਰਪਾ ਕੀਤੀ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ, ਥੋੜਾ ਜਿਹਾ ਔਖਾ ਹੈ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਇਹਦੇ ਵਿੱਚ ਸਾਰੀਆਂ ਚੀਜ਼ਾਂ ਗਿਣ ਦਿੱਤੀਆਂ। ਲੱਭ ਦਾ ਸੰਬੰਧ ਹੈ ਸਰੀਰ ਦੇ ਖਾਣ ਪੀਣ ਦਾ ਲੋਭ, ਲੋਭ ਦਾ ਅਰਥ ਹੈ ਮਨ ਦੇ ਲੋਭ, ਜਿਵੇਂ ਧਨ ਦਾ ਲੋਭ ਜਾਂ ਹੋਰ ਕਿਸੇ ਪ੍ਰਕਾਰ। ਇਹਨਾਂ ਚੀਜ਼ਾਂ ਦਾ ਜਦੋਂ ਅਸੀਂ ਨਾਲ ਪਰਹੇਜ਼ ਕਰਾਂਗੇ ਤੇ ਉਹ ਜਿਹੜਾ ਤੱਤ ਹੈ ਨਾ, ਬਹੁਤ ਨਾ ਹੀ ਬੋਲਣਾ, ਕਿਉਂਕਿ ਬੋਲਣ ਦੁਆਰਾ ਵੀ ਸਾਡੀ ਜ਼ਿੰਦਗੀ ਦੀ ਸਾਰੀ ਐਨਰਜੀ ਬਾਹਰ ਡਿੱਗ ਪੈਂਦੀ। ਜਿਹਨੇ ਨਾਮ ਦਾ ਰਸ ਬਣਾਉਣਾ ਸੀ, ਕੋਈ ਵੀ ਕੰਮ ਜ਼ਿਆਦਾ ਕਰਾਂਗੇ ਪਰ ਇਹ ਸਾਡੇ ਜੀਵਨ ਦੀ ਆਦਤ ਪੱਕ ਜਾਂਦੀ ਹੈ। ਆ ਇੱਥੋਂ ਸਮਾਪਤੀ ਹੋਣ ਦੀ ਦੇਰ ਹੈ, ਵੈਸੇ ਤੇ ਵਿੱਚ ਵਿੱਚ ਵੀ ਅਸੀਂ ਯਤਨ ਕਰਨੇ ਆ ਕੁਝ ਨਾ ਕੁਝ ਬੋਲਣ ਦਾ, ਪਰ ਤੁਸੀਂ ਵੇਖੋ ਥੱਲੇ ਲੰਗਰ ਵਿੱਚ ਜਾਂਦਿਆਂ ਸਾਰ ਇੰਨੀ ਆਵਾਜ਼, ਉਹ ਜਿਹੜਾ ਇੱਕ ਘੰਟੇ ਵਿੱਚ ਥੋੜਾ ਜਿਹਾ ਕੰਮ ਇਕੱਠਾ ਹੋਇਆ ਸੀ ਨਾ, ਬੜੇ ਤੰਗ ਕੀਤਾ ਉਸਨੇ, ਜਾਂਦਿਆਂ ਸਾਰ ਕੱਢ ਦਿੱਤਾ ਬੋਲ ਕੇ। ਉਹ ਹੈ ਚੀਜ਼, ਉਹਨੂੰ ਕਿਹਾ ਤਤ ਤੇਲ। ਇਹ ਤੇ ਕੁਝ ਵਿਰਲੇ ਨੇ ਗੁਰੂ ਕੇ ਪਿਆਰੇ, ਵੀ ਤੁਸੀਂ ਕਿਤੇ ਅਖੰਡ ਪਾਠ ਸਾਹਿਬ ਟਿਕਿਆ ਹੋਵੇ ਤੇ ਗੁਰੂ ਕੇ ਸਿੰਘ ਵਿਰਲੇ ਵਿਰਲੇ ਗੁਰਮੁਖ ਪਾਠੀ, ਉਹ 2 ਘੰਟੇ ਪਾਠ ਕਰਕੇ ਆਉਂਦੇ ਤੇ ਆ ਕੇ ਫਿਰ ਟਿਕ ਜਾਂਦੇ ਚੌਂਕੜਾ ਮਾਰ ਕੇ ਆਨੰਦ ਵਿੱਚ ਚੁੱਪ ਕਰ ਜਾਂਦੇ। ਪਰ ਕਈ ਵਾਰੀ ਵੇਖਣ ਵਿੱਚ ਆਏਗਾ ਉਹ 2 ਘੰਟੇ ਪਾਠ ਕਰਕੇ ਆਉਂਦੇ ਨੇ ਤੇ ਆ ਕੇ ਫਿਰ ਉਹਨਾਂ ਦੇ ਕਮਰੇ ਵਿੱਚੋਂ ਗੱਲਾਂ ਦੀ ਇੰਨੀ ਆਵਾਜ਼ ਆਉਂਦੀ ਅੱਧਾ ਘੰਟਾ, ਉਹਦੇ ਤੋਂ ਪਤਾ ਲੱਗਦਾ ਵੀ ਉਹ ਜੋ ਕੁਝ ਅੰਦਰ ਜਮ੍ਹਾਂ ਹੋਇਆ ਸੀ ਨਾ, ਜਿੰਨਾ ਚਿਰ ਵਗਾਇਆ ਨਾ ਬਾਹਰ ਸ਼ਾਂਤੀ ਨਹੀਂ ਹੋਣੀ। ਇੱਕ ਵਹਿਣ ਪੈ ਜਾਂਦਾ ਸਾਡੇ ਸਰੀਰ ਦਾ, ਤੇ ਇਹਨਾਂ ਚੀਜ਼ਾਂ ਦੇ ਵਿਚਾਰਨ ਤੋਂ ਬਿਨਾਂ ਅਸੀਂ ਧਰਮ ਕਮਾਈ ਜਾਂਦੇ ਹਾਂ, ਸਮਾਂ ਲੰਘੀ ਜਾਂਦਾ, ਉਹਦੇ ਵਿੱਚੋਂ ਮਿਲਦਾ ਨਹੀਂ ਕੁਝ। ਤਾਂ ਹੀ ਤੇ ਅਸੀਂ ਸਤਿਗੁਰੂ ਨੇ ਕਿਹਾ ਵਿਚਾਰ ਤਾਂ ਕਰ। ਅਸੀਂ ਕਹਿਣ ਵਾਲੇ ਸਟੇਜ ਤੋਂ ਅਰਥ ਕਰੀ ਜਾਂਦੇ ਹਾਂ, ਸੁਣਨ ਵਾਲੇ ਕਹਿੰਦੇ ਸਪੀਕਰ ਵਿੱਚੋਂ ਆਵਾਜ਼ ਆਉਂਦੀ ਹੈ, ਗੱਲ ਸਮਝੀ ਹੁੰਦੀ ਕੋਈ ਨਹੀਂ, ਉਹਨੂੰ ਠੀਕ ਤਰ੍ਹਾਂ ਕੀਤਾ ਨਹੀਂ ਜਾਂਦਾ। ਤਤ ਤੇਲ ਨਾਮ ਕੀ ਆ ਬਾਤੀ, ਦੀਪਕ ਦੇਹ ਉਜਿਆ, ਸਰੀਰ ਨੂੰ ਦੀਵਾ ਬਣਾ। ਤੇ ਤਤ ਦਾ ਅਰਥ ਹੈ ਵੀ ਤੇਰੇ ਅੰਦਰ ਜਿਹੜੀ ਲਗਾਤਾਰ ਵਾਹਿਗੁਰੂ ਦਾ ਪ੍ਰਕਾਸ਼ ਤਾਕਤ ਪੈਦਾ ਹੋ ਰਹੀ ਹੈ, ਉਹਨੂੰ ਗਵਾਇਆ ਨਾ ਕਰ, ਉਹਨੂੰ ਸੁਰੱਖਿਅਤ ਕਰ। ਸਰੀਰ ਦੇ ਇੰਦਰੀਆਂ ਨੂੰ ਥੋੜਾ ਜਿਹਾ ਰੋਕ ਬਾਹਰੋਂ, ਤੇ ਅੰਦਰ ਹੁਣ ਜਦੋਂ ਦਹੀਂ ਇਕੱਠਾ ਹੋਵੇਗਾ ਤੇ ਫਿਰ ਮਧਾਣੀ ਪੈਗੀ ਵਿੱਚ, ਤਾਂ ਮੱਖਣ ਨਿਕਲਣਾ ਹੈ। ਮਧਾਣੀ ਕੱਲੀ ਚੱਲੀ ਜਾਂਦੀ ਹੈ, ਵਿੱਚ ਦਹੀਂ ਹੈ ਕੋਈ ਨਹੀਂ ਚਾਟੀ ਦੇ, ਪਰਤ ਕੇ ਉਹਦੇ ਵਿੱਚੋਂ ਨਿਕਲਦਾ ਨਹੀਂ। ਫਿਰ ਇਸ ਤਰ੍ਹਾਂ ਦੀ ਸਾਨੂੰ ਸਤਿਗੁਰੂ ਨੇ ਜਾਚ ਦੱਸੀ ਕਿ ਹਰ ਕਾ ਬਿਲੋਵਣਾ, ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਇਸ ਤਰ੍ਹਾਂ ਸਹਿਜ ਵਿੱਚ ਜੀਵਨ ਵਿੱਚ ਰਹੋ ਕਿ ਤੈਨੂੰ ਉਸ ਤੱਤ ਦੀ, ਨਾਮ ਦੀ ਦਾਤ ਦੀ ਪ੍ਰਾਪਤੀ ਹੋ ਜਾਏ, ਔਰ ਫਿਰ ਤੂੰ ਕਹਿ ਸਕੇ ਵੀ ਮੇਰੇ ਗੁਰੂ ਕੋਲ ਕੁਝ ਹੈ ਜੋ ਮੈਨੂੰ ਮਿਲਿਆ, ਮੈਂ ਉਹਨੂੰ ਆਪ ਵੇਖਿਆ ਕਰਕੇ। ਤਾਂ ਜੇ ਅਸੀਂ ਅਧੂਰਾ ਅਧੂਰਾ ਕਰਾਂਗੇ, ਬਾਰ ਬਾਰ ਖੋਜੀ ਜਾਵਾਂਗੇ ਮੇਲਿਆਂ ਵਿੱਚ, ਰਵਾਇਤਾਂ ਵਿੱਚ, ਜਲਸਿਆਂ ਵਿੱਚ, ਇਹਨਾਂ ਵਿੱਚ ਸਾਨੂੰ ਸ਼ਬਦ ਦੀ ਸਮਝ ਨਹੀਂ ਆਵੇਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ। ਸਤਿਗੁਰੂ ਜੀ ਦਾ ਪੂਰਨ ਉਪਦੇਸ਼ ਹੈ ਵੀ ਖੋਜ ਕਰ ਤੂੰ ਆਪਣੇ ਆਪ ਦੀ, ਬੰਦੇ ਖੋਜ ਦਿਲ ਹਰ ਰੋਜ਼, ਫਿਰ ਨਾ ਪਰੇਸ਼ਾਨੀ ਮਾਹੇ। ਇਹ ਜੋ ਜਿਹੜਾ ਸੰਸਾਰ ਹੈ, ਇਹ ਜੋ ਦੁਨੀਆ, ਸਿਹਰ ਮੇਲਾ, ਸਿਹਰ ਦਾ ਮਤਲਬ ਜਾਦੂ, ਜਿੱਥੇ ਚੀਜ਼ਾਂ ਦਾ ਭੁਲੇਖਾ ਪੈਂਦਾ ਹੈ, ਪਤਾ ਨਹੀਂ ਲੱਗਦਾ। ਦਸਤਗੀਰੀ ਨਾ ਹੈ, ਦਸਤ ਦਾ ਅਰਥ ਹੈ ਹੱਥ, ਗੀਰੀ ਦਾ ਅਰਥ ਹੈ ਫੜਨਾ। ਕਹਿੰਦੇ ਅੱਜ ਤੱਕ ਕਿਸੇ ਤੋਂ ਆਪਣੇ ਹੱਥਾਂ ਵਿੱਚ ਨਹੀਂ ਫੜਿਆ ਗਿਆ, ਛੁੱਟ ਜਾਂਦਾ ਹੈ ਦਸਤਗੀਰ। ਦਸਤਗੀਰ ਇੱਕ ਫਕੀਰ ਦਾ ਵੀ ਨਾਂ ਬਗਦਾਦ ਵਿੱਚ ਹੋਇਆ, ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਉਹਦੀ ਬਹੁਤ ਵਾਰਤਾ ਹੋਈ ਸੀ। ਦਸਤਗੀਰ ਇਹਨਾਂ ਦਾ ਲਕਬ ਸੀ, ਇਹਨਾਂ ਨੂੰ ਜਿਵੇਂ ਉਪਾਧੀ ਮਿਲਦੀ ਸੀ ਦਸਤਗੀਰ ਇਹਨਾਂ ਨੂੰ ਤਾਂ ਕਹਿੰਦੇ ਸਨ ਵੀ ਇਹ ਲੋਕਾਂ ਦਾ ਹੱਥ ਖੁਦਾ ਦੇ ਹੱਥ ਵਿੱਚ ਫੜਾਉਂਦੇ। ਜਦੋਂ ਸਤਿਗੁਰਾਂ ਨਾਲ ਵਾਰਤਾ ਹੋਈ, ਹਜ਼ੂਰ ਬਗਦਾਦ ਗਏ, ਉੱਥੇ ਕੀਰਤਨ ਹੋਇਆ, ਭਾਈ ਮਰਦਾਨਾ ਜੀ ਨਾਲ ਸਨ, ਇੱਥੇ ਕੀਰਤਨ ਦੀ ਮਨਾਹੀ ਸੀ, ਕੋਈ ਨਹੀਂ ਸੀ ਸਾਜ ਵਜਾ ਸਕਦਾ ਇਸਲਾਮ ਦੀ ਧਰਤੀ ਤੇ। ਕਹਿੰਦੇ 2500 ਸਾਲ ਬਾਅਦ ਰਬਾਬ ਵੱਜੀ ਸੀ ਉਸ ਥਾਂ ਤੇ, ਇੰਨੇ ਚਿਰ ਦੀ ਪਾਬੰਦੀ ਸੀ ਸੰਗੀਤ ਦੇ ਉੱਤੇ। ਤਾਂ ਆਪ ਜੀ ਨੇ ਸਾਖੀ ਸਾਰੀ ਸੁਣੀ ਵੀ ਫਿਰ ਉਹਨੇ ਫਤਵਾ ਜਾਰੀ ਕਰ ਦਿੱਤਾ ਵੀ ਸੰਗ ਮਾਰ ਕਰ ਦਿਓ ਇਹਨੂੰ, ਪੱਥਰ ਮਾਰ ਕੇ ਮਾਰ ਦਿਓ। ਲੋਕ ਪੱਥਰ ਲੈ ਕੇ ਆਏ, ਭਾਈ ਗੁਰਦਾਸ ਜੀ ਕਹਿੰਦੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਪੁੱਛਿਆ ਫਿਰ ਕੈ ਦਸਤਗੀਰ ਕੌਣ ਫਕੀਰ ਕਿਸ ਦਾ ਕਰ ਹਨ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ, ਮਿਲਣ ਆਇਆ ਵਾਰਤਾ ਹੋਈ ਪ੍ਰੇਮੀ ਬਣ ਗਿਆ। ਤੇ ਸਤਿਗੁਰ ਕਹਿੰਦਾ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ, ਮਹਾਰਾਜ ਹਜ਼ੂਰ ਕਹਿੰਦੇ ਤੈਨੂੰ ਦਸਤਗੀਰ ਕਹਿੰਦੇ ਨੇ? ਕਹਿੰਦੇ ਹਾਂ। ਤੇ ਸਤਿਗੁਰਾਂ ਦੇ ਅੱਗੇ ਖਲੋ ਕੇ ਕਹਿੰਦਾ ਮਹਾਰਾਜ ਤੁਸੀਂ ਮੇਰੇ ਦਸਤਗੀਰ ਹੋ। ਹਜ਼ੂਰ ਕਹਿੰਦੇ ਉਹ ਕਿਵੇਂ? ਕਹਿੰਦੇ ਲੋਕ ਮੈਨੂੰ ਦਸਤਗੀਰ ਕਹਿੰਦੇ ਨੇ ਵੀ ਇਹ ਸਾਡੀ ਬਾਂਹ ਫੜ ਕੇ ਖੁਦਾ ਦੇ ਹੱਥ ਵਿੱਚ ਫੜਾਏਗਾ। ਤੇ ਕਹਿੰਦੇ ਫਿਰ ਫੜਾਈਏ? ਕਹਿੰਦੇ ਅਜੇ ਤੇ ਆਪਣੀ ਵੀ ਨਹੀਂ ਫੜੀ ਚੀ, ਤੁਸੀਂ ਮੇਰੇ ਦਸਤਗੀਰ ਹੋ, ਮੇਰੀ ਬਾਂਹ ਫੜ ਕੇ ਰੱਬ ਦੇ ਘਰ ਵਿੱਚ ਰੱਬ ਨੂੰ ਫੜਾ ਦਿਓ, ਤੁਸੀਂ ਮੇਰੇ ਦਸਤਗੀਰ ਹੱਥ ਵਿੱਚ ਫੜਨ ਵਾਲਾ। ਇੱਥੇ ਸੰਸਾਰ ਵਿੱਚ ਦਸਤਗੀਰੀ ਨਾਹੇ ਦਾ ਅਰਥ ਹੈ ਉਸ ਚੀਜ਼ ਨੂੰ ਹੱਥ ਪਾ ਜੋ ਤੇਰੀ ਹੈ, ਤੂੰ ਉਹਨਾਂ ਚੀਜ਼ਾਂ ਨੂੰ ਫੜਿਆ ਜਿਹੜੀ ਹੱਥ ਵਿੱਚ ਨਹੀਂ ਆਉਂਦੀ, ਜੋ ਹੈ ਹੀ ਨਹੀਂ ਅਸਲ ਵਿੱਚ ਹੱਥ ਵਿੱਚ ਕੀ ਆਉਣਾ, ਜੋ ਭਰਮ ਹੋਵੇ ਉਹ ਹੱਥ ਵਿੱਚ ਆਏਗਾ ਕੀ? ਜਿਨ੍ਹਾਂ ਚੀਜ਼ਾਂ ਨੂੰ ਤੂੰ ਹੱਥ ਪਾਇਆ ਉਹ ਕਦੀ ਹੱਥ ਵਿੱਚ ਆਉਂਦੀਆਂ ਨਹੀਂ, ਕਿਉਂਕਿ ਉਹਨਾਂ ਦੀ ਹੋਂਦ ਕੋਈ ਨਹੀਂ, ਉਹ ਆਪ ਨਾਸ਼ਵੰਤ ਨੇ, ਨਾਸ਼ਮਾਨ। ਤਾਂ ਸਤਿਗੁਰੂ ਨੇ ਕਿਹਾ ਹਰਿਮੰਦਰ ਇਹ ਸਰੀਰ ਹੈ ਜਿੱਥੋਂ ਹਰ ਜਾਤਾ, ਜੇ ਤੂੰ ਕੁਝ ਜਾਣਨਾ ਹੈ ਤੇ ਸਰੀਰ ਦੇ ਵਿੱਚੋਂ ਖੋਜ, ਇਹ ਤੇਰੀ ਦੇਹ ਇੱਕ ਘੋੜੀ ਵਰਗੀ ਹੈ, ਦੇਹ ਤੇਜਣ ਜੀ ਰਾਮ ਉਪਾਇਆ ਰਾਮ, ਇਹ ਅਕਾਲ ਪੁਰਖ ਨੇ ਆਪਣਾ ਮੰਦਰ ਬਣਾਇਆ ਹੈ ਵਿੱਚ ਰਹਿਣ ਵਾਸਤੇ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਉਹਨੇ ਬਣਾਇਆ ਸੀ ਮਨੁੱਖ ਵੀ ਇਹਦੇ ਵਿੱਚ ਮੈਂ ਰਵਾਂਗਾ, ਪਰ ਇਹਦੇ ਵਿੱਚ ਇੱਕ ਮਨ ਪੈਦਾ ਕੀਤਾ ਸੀ, ਸਰੀਰ ਨੂੰ ਚਲਾਉਣ ਵਾਸਤੇ ਜ਼ਰੂਰੀ ਸੀ ਜਾਲੀ ਤੌਰ ਤੇ, ਕੀ ਵਰਤਿਆ ਸੰਸਾਰ ਦੇ ਵਿੱਚ, ਉਹਨੇ ਆਪਣੇ ਵਾਸਤੇ ਹੀ ਬਣਾਇਆ ਸੀ, ਇਹ ਜੀਵ ਆਤਮਾ ਉਹ ਆਪ ਹੀ ਹੈ, ਪਰ ਸਰੀਰ ਨੂੰ ਚਲਾਉਣ ਵਾਸਤੇ ਉਹਨੇ ਇੱਕ ਐਕਟਿੰਗ ਮੈਨੇਜਰ ਬਣਾਇਆ ਮਨ, ਤੇ ਮਨ ਦੀ ਸ਼ਕਤੀ ਵੱਧ ਗਈ, ਮਨ ਨੇ ਸਰੀਰ ਨਾਲ ਸਮਝੌਤਾ ਕਰ ਲਿਆ, ਮਨ ਤਾਕਤਵਰ ਹੋ ਗਿਆ, ਉਹਨੇ ਸਹਿਜੇ ਸਹਿਜੇ ਆਪਣਾ ਜਾਲ ਪਸਾਰ ਲਿਆ, ਪੰਜ ਵਿਕਾਰਾਂ ਦਾ ਬੋਲਬਾਲਾ ਹੋ ਗਿਆ, ਜਿਹੜਾ ਨਾਮ ਸੀ ਅਕਾਲ ਪੁਰਖ ਦਾ ਸਰੂਪ ਸੀ ਉਹ ਇੱਕ ਸਾਈਡ ਤੇ ਹੋ ਗਿਆ, ਉਹਨੂੰ ਕੋਈ ਟਾਈਮ ਨਹੀਂ ਮਿਲਦਾ ਸਰੀਰ ਦੇ ਵਿੱਚ, ਬਸ ਸਾਧੂ ਬ੍ਰਹਮ ਗਿਆਨੀ ਸੰਤ ਦੇ ਹੋਰ ਕੋਈ ਅਰਥ ਨਹੀਂ ਹੈ, ਤੇ ਉਹ ਹੀ ਸਰੀਰ ਧਾਰੀ ਹੈ ਨਾ, ਉਹਦੇ ਵਿੱਚ ਤੇ ਸਾਡੇ ਵਿੱਚ ਇੱਕੋ ਹੀ ਫਰਕ ਹੈ, ਹੋਰ ਕੋਈ ਫਰਕ ਨਹੀਂ, ਸਾਡੇ ਵਿੱਚ ਤੇ ਇੱਕ ਸੰਤ ਵਿੱਚ ਇੱਕੋ ਹੀ ਫਰਕ ਹੈ, ਉਹਨੇ ਆਪਣੀਆਂ ਅੱਖਾਂ ਦੇ ਰਾਹੀਂ ਰੱਬ ਨੂੰ ਵੇਖਣ ਦਿੱਤਾ ਹੈ, ਉਹ ਆਪ ਨਹੀਂ ਵਹਿੰਦਾ, ਉਹਨੇ ਉਹਦੇ ਵਾਸਤੇ ਅੱਖਾਂ ਖੋਲ ਦਿੱਤੀਆਂ ਵੀ ਤੂੰ ਵੇਖ ਮੇਰੇ ਰਾਹੀਂ, ਉਹਦੇ ਰਾਹੀਂ ਰੱਬ ਵੇਖ ਰਿਹਾ, ਉਹਨੇ ਆਪਣੇ ਕੰਨ ਉਹਦੇ ਵਾਸਤੇ ਛੱਡ ਦਿੱਤੇ ਵੀ ਤੂੰ ਸੋਨੇ ਦੇ ਵਿੱਚ, ਆਪਣੀ ਰਸਨਾ ਉਹਨੂੰ ਦੇ ਦਿੱਤੀ, ਇਸ ਲਈ ਉਹ ਆਦਮੀ ਉਹਦਾ ਰੂਪ ਕਿਉਂ ਹੋਇਆ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਕਿਉਂ, ਉਹ ਇੱਕ ਐਸਾ ਸਰੀਰ ਹੈ ਜਿਹਨੇ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ ਤੇ ਹੁਣ ਅਕਾਲ ਪੁਰਖ ਹੀ ਉਹਦੇ ਰਾਹੀਂ ਬੋਲਦਾ, ਉਹਦੇ ਰਾਹੀਂ ਵੇਖਦਾ, ਉਹਦੇ ਰਾਹੀਂ ਸੁਣਦਾ, ਉਹਦੇ ਰਾਹੀਂ ਕੰਮ ਕਰਦਾ, ਉਹਦੇ ਰਾਹੀਂ ਤੁਰਦਾ ਹੈ, ਇਹ ਸੰਪੂਰਨ ਮਨੁੱਖ ਸਿਰੇ ਤੇ ਲੱਗ ਗਿਆ। ਬਾਕੀ ਜਿੰਨੇ ਆਪਾਂ ਸਾਰੇ ਅਧੂਰੇ ਹਾਂ, ਜਿੰਨੇ ਅਜੇ ਤੱਕ ਉਹਨੂੰ ਰਾਹ ਨਹੀਂ ਦਿੱਤਾ, ਥਾਂ ਨਹੀਂ ਦਿੱਤੀ, ਤੇ ਜਿੱਦਣ ਉਹਨੂੰ ਰਾਹ ਦੇ ਦਿੱਤਾ ਉੱਥੋਂ ਹੀ ਕਬੀਰ ਪੈਦਾ ਹੋਏ, ਉੱਥੋਂ ਹੀ ਫਰੀਦ ਪੈਦਾ ਹੋਏ, ਉੱਥੇ ਤਿਰਲੋਚਨ ਹੈ ਤੇ ਆਮ ਮਨੁੱਖ ਸਨ ਪਹਿਲਾਂ। ਫਿਰ ਜਦੋਂ ਕਬੀਰ ਬੋਲੇ ਤੇ ਕਬੀਰ ਜੀ ਦੀ ਬਾਣੀ ਸੱਚ ਕੀ ਬਾਣੀ ਹੋ ਗਈ, ਕਿਉਂਕਿ ਸੱਚ ਉਹਨਾਂ ਵਿੱਚ ਪ੍ਰਗਟ ਹੋ ਗਿਆ। ਇਸ ਕਰਕੇ ਇਸ ਮਨੁੱਖਾ ਦੇਹੀ ਦੀ ਉੱਤਮਤਾ, ਭਾਈ ਗੁਰਦਾਸ ਜੀ ਕਹਿੰਦੇ 84 ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਜਿੰਨੀਆਂ ਜੂਨਾਂ ਨੇ ਸੰਸਾਰ ਵਿੱਚ ਉਹਨਾਂ ਵਿੱਚ ਇਹ ਉੱਤਮ ਹੈ, ਉੱਚੀ ਜੂਨ ਹੈ ਸਭ ਤੋਂ, ਕਿਉਂਕਿ ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਵੱਖਰੀ ਚੀਜ਼ ਪਾਈ ਹੈ, ਇੱਕੋ ਹੀ, ਬਾਕੀ ਦੀਆਂ ਜੂਨਾਂ ਤੋਂ ਬਿਨਾਂ। ਬਾਕੀ ਸਾਰਾ ਸਾਡੇ ਵਿੱਚ ਇੱਕ ਗਾਂ ਮੱਝ ਵਰ ਗਈ ਹੈ, ਉਹਦੇ ਤੋਂ ਵੱਧ ਨਹੀਂ। ਜੇ ਟੈਸਟ ਕਰਾਉਣ ਜਾਓ ਤੇ ਪਸ਼ੂਆਂ ਦੇ ਤੇ ਸਾਡੇ ਸਰੀਰ ਦੇ ਤੱਤ ਬਰਾਬਰ ਹੋਣਗੇ। ਤੁਸੀਂ ਦਵਾਈਆਂ ਵੇਖੋ ਮੈਡੀਕਲ ਤੇ, ਉਹਨਾਂ ਨੂੰ ਜਾ ਕੇ ਪੁੱਛੋ, ਜਿਹੜੀਆਂ ਪਸ਼ੂਆਂ ਦੀਆਂ ਦਵਾਈਆਂ ਨੇ ਤੇ ਸਾਡੀਆਂ ਨੇ, ਉਹਨਾਂ ਵਿੱਚ ਕੋਈ ਬਹੁਤਾ ਫਰਕ ਨਹੀਂ, ਤੱਤ ਮਿਲਦੇ ਨੇ, ਉਹਨਾਂ ਦੀ ਪਾਵਰ ਨੂੰ ਤਬਦੀਲ ਕੀਤਾ ਜਾਂਦਾ, ਸ਼ਕਤੀ ਨੂੰ, ਕਿਉਂਕਿ ਥੋੜਾ ਜਿਹਾ ਤੱਤਾਂ ਦਾ ਹੇਰ ਫੇਰ ਹੈ ਉਹਨਾਂ ਵਿੱਚ ਤੇ ਸਾਡੇ ਵਿੱਚ ਹੋਰ ਕੋਈ ਫਰਕ ਨਹੀਂ। ਉਹ ਵੀ ਖਾਣਾ ਪੀਣਾ ਖਾਂਦੇ, ਨੀਂਦ ਉਹਨਾਂ ਵਿੱਚ ਵੀ ਹੈ, ਖੁਸ਼ੀ ਉਹ ਵੀ ਮਹਿਸੂਸ ਕਰਦੇ ਨੇ, ਉਹ ਵੀ ਸਰਦੀ ਗਰਮੀ ਮਹਿਸੂਸ ਕਰਦੇ ਨੇ, ਪਰਿਵਾਰ ਬੱਚੇ ਉਹਨਾਂ ਦੇ ਵੀ ਨੇ, ਇੱਕੋ ਜਿਹਾ ਮਨੁੱਖ। ਆਦਿ ਕਾਲ ਵਿੱਚ ਮਨੁੱਖ ਵੀ ਇੱਕ ਪਸ਼ੂ ਸੀ, ਇਹ ਵਿਗਿਆਨ ਕਹਿੰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪੁੱਛਿਓ, ਕਹਿੰਦੇ ਵਿੱਚ ਵਖਰੇਵਾਂ ਕੀ ਹੈ, ਇਹ ਉੱਤਮ ਕਿਉਂ ਹੈ? ਉਹ ਚੀਜ਼ ਕਿਸੇ ਪਸ਼ੂ ਵਿੱਚ ਨਹੀਂ ਜਿਹਨੂੰ ਸੁਰਤ ਕਹਿੰਦੇ ਨੇ। ਸੁਰਤ ਉਹ ਇਕੱਲੇ ਮਨੁੱਖ ਵਿੱਚ, ਮਨੁੱਖੀ ਸਰੀਰ ਕੋਲ ਹੈ, ਸੁਰਤ ਨਹੀਂ ਕਿਸੇ ਪਸ਼ੂ ਵਿੱਚ, ਮਨ ਹੈ ਉਹਨਾਂ ਕੋਲ, ਮਨ ਹੈ, ਉਹ ਸਿਰਫ ਵਕਤ ਦੇ ਸਾਹਮਣੇ ਬਹਿੰਦੇ ਨੇ, ਸਿਰਫ ਵੀ ਹੁਣ ਕੀ ਹੋ ਰਿਹਾ ਹੈ। ਕਿਸੇ ਪਸ਼ੂ ਨੂੰ ਕੋਈ ਪਤਾ ਨਹੀਂ ਵੀ ਮੌਤ ਵੀ ਹੁੰਦੀ ਹੈ ਕਿ ਨਹੀਂ, ਇੱਥੋਂ ਤੱਕ ਕਿ ਜਦੋਂ ਉਹ ਮਰ ਰਿਹਾ ਹੁੰਦਾ ਉਦੋਂ ਵੀ ਉਹਨੂੰ ਗਿਆਨ ਨਹੀਂ ਹੁੰਦਾ ਵੀ ਮੌਤ ਹੈ। ਉਹਦੇ ਜੀਵਨ ਦਾ ਸਿਸਟਮ ਇਸ ਤਰ੍ਹਾਂ ਦਾ, ਉਹਦੇ ਕੋਲ ਸੁਰਤ ਨਹੀਂ, ਉਹ ਪਿੱਛੇ ਨਹੀਂ ਜਾ ਸਕਦਾ, ਉਹ ਅੱਗੇ ਨਹੀਂ ਜਾ ਸਕਦਾ, ਉਹ ਵਕਤ ਦੇ ਉੱਤੇ ਆਪਣੀ ਧਿਆਨ ਨੂੰ ਚੁੱਕ ਕੇ ਰੱਬ ਨਾਲ ਨਹੀਂ ਜੋੜ ਸਕਦਾ। ਉਹਦੇ ਕੋਲ ਸਿਸਟਮ ਦਿੱਤਾ ਹੀ ਨਹੀਂ ਗਿਆ। ਸਾਡੇ ਵਿੱਚ ਇੱਕ ਸਿਰਫ ਵੱਖਰੀ ਚੀਜ਼ ਪਾਈ ਹੈ ਪਸ਼ੂਆਂ ਤੋਂ, ਉਹਨੂੰ ਕਹਿੰਦੇ ਨੇ ਸੁਰਤ, ਉਹਨੂੰ ਘੜਿਆ ਜਾਂਦਾ ਸ਼ਬਦ ਦੁਆਰਾ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ। ਜਦੋਂ ਅਸੀਂ ਨਾਮ ਜਪਣਾ ਤੇ ਉਹਨੇ ਸ਼ੁੱਧ ਹੋ ਜਾਣਾ ਸੁਰਤ ਨੇ, ਜਦੋਂ ਜੁੜੇਗੀ ਤੇ ਫਿਰ ਪਤਾ ਲੱਗੇਗਾ ਸੁਰਤ ਕੀ। ਸੁਰਤ ਯਾਨੀ ਕਿ ਜਾਗਿਆ ਹੋਇਆ ਜੀਵਨ ਹੋਸ਼ ਵਿੱਚ, ਇਹ ਉਦੋਂ ਜਾਗੀ ਹੋਈ ਸਮਝੋ ਜਦੋਂ ਬਾਹਰ ਦੇ ਹਾਲਾਤਾਂ ਦੇ ਨਾਲ ਸਾਨੂੰ ਖੁਸ਼ੀ ਗਮੀ ਨਹੀਂ ਆਉਂਦੀ, ਧਨ ਵਧੇ ਘੱਟ ਜਾਏ ਉਹਦੇ ਨਾਲ ਪ੍ਰੈਸ਼ਰ ਨਾ ਪਵੇ ਮਨ, ਉਹਦੀ ਸੁਰਤ ਜਾਗੀ ਹੋਈ। ਪਰ ਇਹ ਬਦਕਿਸਮਤੀ ਹੈ, ਪਸ਼ੂਆਂ ਕੋਲ ਸੁਰਤ ਹੈ ਨਹੀਂ, ਸਾਡੇ ਕੋਲ ਸੁਰਤ ਹੈ, ਸਾਡੀ ਸੁੱਤੀ ਰਹਿੰਦੀ ਸਾਰੀ ਉਮਰ। ਸੁਰਤ ਸ਼ਬਦ ਨਾਲ ਜੁੜਦੀ ਹੈ, ਗੁਰੂ ਕੇ ਗਿਆਨ ਨਾਲ ਸਾਂਝ ਪਾਉਂਦੀ ਹੈ, ਤੇ ਜੇ ਉਹ ਸੁੱਤੀ ਰਹਿ ਗਈ, ਆਦਮੀ ਪਸ਼ੂ ਤੋਂ ਵੀ ਨੀਵਾਂ ਹੈ, ਔਰ ਫਿਰ ਉਹਨੂੰ ਉਲਾਮਾ ਮਿਲਦਾ, ਕਿਉਂਕਿ ਉਹਨੂੰ ਅਧਿਕਾਰ ਦਿੱਤੇ ਗਏ ਸਨ, ਉਹਨੂੰ ਇੱਕ ਤਾਕਤ ਦਿੱਤੀ ਗਈ ਸੀ, ਤਾਂ ਹੀ ਕਿਹਾ 100 ਉਲਾਮੇ ਦਿਨੇ ਕਹਿ ਰਾਤੀ ਮਿਲਣ ਸਹੰਸ। ਅਕਾਲ ਪੁਰਖ ਵੱਲੋਂ ਉਲਾਮਾ ਮਿਲਿਆ, ਉਲਾਮਾ ਤਾਂ ਮਿਲਿਆ ਕਿਉਂਕਿ ਜਿਸ ਕੰਮ ਲਈ ਜਿਹੜੀ ਪੂੰਜੀ ਦੇ ਕੇ ਭੇਜੀ ਸੀ, ਜਿਸ ਅਹੁਦੇ ਤੇ ਜਿਸ ਪੋਸਟ ਤੇ ਕੰਮ ਕਰਨ ਲਈ ਅਧਿਕਾਰ ਦਿੱਤੇ ਸਨ, ਨਿਕੰਮਾ ਹੋ ਕੇ ਮੁੜਿਆ ਵਾਪਸ, ਕੱਖ ਨਹੀਂ ਕੀਤਾ, ਉੱਥੇ ਖਾਲੀ ਹੱਥ ਹੋ ਗਿਆ। ਜਿਹੜੀ ਪੂੰਜੀ ਦਿੱਤੀ ਸੀ ਉਹ ਵੀ ਗਵਾ ਦਿੱਤੀ ਵਿੱਚੋਂ। ਇਸ ਕਰਕੇ 100 ਉਲਾਮੇ, ਇੱਕ ਦਿਨ ਦੇ 100 ਉਲਾਮੇ, ਤੇ ਰਾਤੀ ਮਿਲਣ ਸਹੰਸ, ਰਾਤ ਦੇ 1000 ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਕਰੰਗੀ, ਕਰੰਗ ਉਹਨੂੰ ਕਹਿੰਦੇ ਪਸ਼ੂਆਂ ਦੀਆਂ ਹੱਡੀਆਂ, ਕਹਿੰਦੇ ਕਾਂ ਤੇ ਹੱਡੀਆਂ ਖਾਏ ਤੇ ਗੱਲ ਫੱਬਦੀ, ਕਹਿੰਦੇ ਹੰਸ ਵੀ ਹੱਡੀਆਂ ਖਾ ਰਿਹਾ। 100 ਉਲਾਮੇ ਦਿਨੇ ਦੇ ਤਾਂ ਨੇ ਕਿਉਂਕਿ ਦਿਨ ਵਿੱਚ ਬੰਦੇ ਨੇ ਕਿਰਤ ਕਰਨੀ, ਕੰਮ ਕਰਨਾ, ਉਹਦੇ ਉਲਾਮੇ ਘੱਟ ਨੇ ਵੀ ਯਾਦ ਵਿੱਚ ਨਹੀਂ ਜੁੜਦਾ। ਪਰ ਰਾਤੀ ਮਿਲਣ, ਰਾਤ ਦਾ ਅਰਥ ਅੰਮ੍ਰਿਤ ਵੇਲਾ, ਇੱਥੇ ਰਾਤ ਦਾ ਅਰਥ ਉਹ ਟਾਈਮ ਨਹੀਂ ਜਦੋਂ ਆਪਾਂ ਨੀਂਦ ਪੂਰੀ ਕਰਨੀ ਹੈ। ਰਾਤ ਦੇ ਅਰਥ ਨੇ ਅੰਮ੍ਰਿਤ ਵੇਲਾ, ਭਾਈ ਗੁਰਦਾਸ ਜੀ ਨੂੰ ਪੜ੍ਹੋ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਕਹਿੰਦੇ ਬਾਕੀ ਦੇ ਜਿਹੜੇ ਟਾਈਮ ਨੇ ਉਹਨਾਂ ਦਾ ਉਲਾਮਾ ਘੱਟ ਹੈ ਜੇ ਮਨੁੱਖ ਨਾ ਜੁੜੇ ਉਹਦੇ ਨਾਲ, ਪਰ ਜੇ ਉਹ ਅੰਮ੍ਰਿਤ ਵੇਲੇ ਨਹੀਂ ਜੁੜਦਾ ਤੇ ਉਹਦੇ 10 ਗੁਣਾ ਵੱਧ ਨੇ, 100 ਤੋਂ ਅੱਗੇ 1000 ਹੋ ਗਏ। ਤਾਂ ਉਹ ਕਾਰਜ ਹੈ ਮੁੱਖ ਇਹਦਾ ਸੁਰਤ ਨੂੰ ਜਗਾ ਕੇ ਕਹਿੰਦੇ ਵੀ ਤੂੰ ਫੇਲ ਹੋ ਗਿਆ ਜੀਵਨ ਵਿੱਚ, ਜਿਹੜੇ ਕੰਮ ਵਾਸਤੇ ਆਇਆ ਸੀ ਉਹ ਕੀਤਾ ਨਹੀਂ, ਇਸ ਕਰਕੇ ਜਿਉਂ ਜਿਉਂ ਤੂੰ ਅੰਤ ਵੱਲ ਜਾ ਰਿਹਾ ਤਿਉਂ ਤਿਉਂ ਆਪਣੇ ਜੀਵਨ ਨੂੰ ਵਿਅਰਥ ਜਿਹਾ ਸਮਝਣਾ, ਕਿਸੇ ਕੰਮ ਨਹੀਂ ਆਇਆ ਲੱਗਦਾ, ਫੋਕਾ ਹੋ ਗਿਆ ਜੀਵਨ। ਕਹਿੰਦੇ ਇਸ ਸਰੀਰ ਦੇ ਵਿੱਚ ਵਾਹਿਗੁਰੂ ਨੇ ਜਿਹੜੀਆਂ ਦਾਤਾਂ ਪਾਈਆਂ, ਅੱਖੀ ਦੇਖ ਹੈ, ਇਹਨਾਂ ਅੱਖਾਂ ਦੇ ਵਿੱਚ ਵੇਖਣ ਦੀ ਅੱਖੀ ਦੇਖ ਹੈ, ਨਦਰ ਕਰ, ਵੇਖ ਸਕਦਾ ਬਾਹਰ, ਦਰਸ਼ਨ ਕਰ ਸਕਦਾ, ਗੁਰੂ ਕੇ ਦਰਸ਼ਨ ਕਰ ਸਕਦਾ, ਬਾਣੀ ਪੜ੍ਹ ਸਕਦਾ, ਇਹਨੂੰ ਅੱਖਾਂ ਦਿੱਤੀਆਂ। ਜੇਬਾ ਬੋਲੈ ਬਚਨ ਵਿਦੇਹੀ, ਮੂੰਹ ਤੋਂ ਬੋਲ ਕੇ ਰੱਬ ਨਾਲ ਸਾਂਝ ਪਾ ਸਕਦਾ ਹੈ। ਹੁਣ ਇਹਦੇ ਕੋਲ ਸ਼ਬਦ ਨੇ, ਇਹਦੇ ਕੋਲ ਰਸਨ ਹੈ, ਬੋਲ ਕੇ ਇਹਦੀ ਸਾਂਝ ਬਣ ਸਕਦੀ ਹੈ। ਪਰ ਮੈਂ ਸ਼ੁਰੂ ਵਿੱਚ ਇੱਕ ਬੇਨਤੀ ਕੀਤੀ ਸੀ ਵੀ ਇੰਨਾ ਕੀਮਤੀ ਹੈ ਸਾਰਾ ਕੁਝ, ਪਰ ਇਹਦਾ ਪਤਾ ਕਿਉਂ ਨਹੀਂ ਲੱਗਦਾ ਹੈ ਤੇ ਕਹਾਣੀਆਂ ਦਿਸਦੀਆਂ। ਇਹਦਾ ਕਾਰਨ ਇਹ ਸਾਡੇ ਕੋਲ ਹੈ ਤਾਂ ਨਹੀਂ ਇਹਦੀ ਕੀਮਤ ਪਤਾ ਲੱਗਦੀ। ਜਿੱਦਣ ਖੁੱਸਣ ਲੱਗੇਗੀ ਆਦਮੀ ਆਪਣੀਆਂ ਮੁੱਠਾਂ ਬੰਦ ਕਰੇਗਾ। ਤੁਸੀਂ ਕਦੀ ਕਿਸੇ ਬੰਦੇ ਦੀ ਮੌਤ ਹੁੰਦੀ ਵੇਖੀ ਹੋਵੇ, ਮਰਨ ਲੱਗੇ ਆਦਮੀ ਮੁੱਠਾਂ ਜਿਹੜੀਆਂ ਇਕੱਠੀਆਂ ਕਰਦਾ, ਕਿਉਂ? ਹੋਰ ਕੋਈ ਕਾਰਨ ਨਹੀਂ, ਉਦੋਂ ਉਹਨੂੰ ਪਤਾ ਪੂਰਾ ਮਰਨ ਲੱਗਿਆਂ ਲੱਗਦਾ ਵੀ ਆਹ ਕੀ ਸੀ, ਆਹ ਜਿਹੜਾ ਸਰੀਰ ਹੈ। ਉਸ ਦਿਨ ਇੱਕਦਮ ਇੱਕ ਮਿੰਟ ਤੋਂ ਘੱਟ ਸਮੇਂ ਵਿੱਚ ਵੀ, ਤਕਰੀਬਨ 5-7 ਸੈਕਿੰਟ ਵਿੱਚ ਇਸ ਗਿਆਨ ਨੂੰ ਮਨੁੱਖ ਪ੍ਰਾਪਤ ਕਰਦਾ ਮੌਤ ਦੀ ਹਾਲਾਤ ਦੇ ਵਿੱਚ, ਵੀ ਇੰਨਾ ਕੀਮਤੀ ਖਜ਼ਾਨਾ ਮਿਲਿਆ ਸੀ, ਗਿਆ ਹੱਥੋਂ, ਹੁਣ ਨਹੀਂ, ਫਿਰ ਉੱਥੇ ਸਮਾਂ ਨਹੀਂ ਮਿਲੇਗਾ। ਪਰ ਅੱਜ ਇਹਦਾ ਪਤਾ ਕਿਉਂ ਨਹੀਂ? ਇਹ ਕੁਦਰਤੀ ਹੈ, ਜਿਹੜੀ ਚੀਜ਼ ਕੋਲ ਨਹੀਂ ਉਹਦੀ ਕੀਮਤ ਦਾ ਪਤਾ ਲੱਗੇਗਾ। ਇਸ ਲਈ ਥੋੜੀ ਜਿਹੀ ਗਰੀਬੀ ਨਿਆਮਤ ਹੈ, ਕਿਉਂਕਿ ਅਮੀਰੀ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਥੋੜੀ ਜਿਹੀ ਗਰੀਬੀ ਹੋਵੇਗੀ। ਆ ਅਮੀਰ ਬੱਚੇ ਨੇ ਤੁਸੀਂ ਵੇਖੋ, ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਢੇਰ ਲੱਗੇ ਹੋਏ ਨੇ ਮਾਇਆ ਦੇ, ਬੇਥੁੰਨ ਪੱਥਰ, ਬਿਲਕੁਲ ਵਿਕਾਸ ਹੀ ਕੋਈ ਨਹੀਂ ਹੁੰਦਾ ਉਹਨਾਂ ਦੀ ਜ਼ਿੰਦਗੀ ਦਾ, ਕਿਉਂਕਿ ਉਹਨਾਂ ਵਾਸਤੇ ਅਰਥ ਹੀ ਕੀ ਹੈ? ਜਦੋਂ ਜਨਮੇ ਸਾਨੂੰ ਪੰਘੂੜਾ ਵੀ ਸੋਨੇ ਦਾ, ਭਾਂਡੇ ਵੀ ਸੋਨੇ ਦੇ, ਚੌਵਾਂ ਪਾਸੇ ਮਾਇਆ ਪਾਣੀ ਦੀ ਤਰ੍ਹਾਂ ਵਹਿ ਰਹੀ ਹੈ, ਤੇ ਉਹਨਾਂ ਨੂੰ ਪੁੱਛੋ ਜੀ ਸੋਨਾ ਬੜਾ ਕੀਮਤੀ ਹੈ, ਮੂੰਹ ਜਿਹਾ ਚੜਾ ਕੇ ਕਹਿਣਗੇ ਕੀ ਕੀਮਤੀ ਹੈ, ਕਿਉਂਕਿ ਪਹਿਲਾਂ ਹੈ ਸੀ। ਜੋ ਚੀਜ਼ ਕੋਲ ਨਹੀਂ ਹੁੰਦੀ ਕੁਦਰਤੀ ਤੌਰ ਤੇ ਤੁਸੀਂ ਵੇਖ ਸਕਦੇ ਹੋ, ਕਦੀ ਕੋਈ ਆਦਮੀ ਡਾਕਟਰ ਤੋਂ ਸਾਰੀ ਉਮਰ ਚੈੱਕ ਨਹੀਂ ਕਰਾਉਂਦਾ, ਨਾ ਉਹ ਕਹਿੰਦਾ ਵੀ ਮੇਰੇ ਸਵਾਸ ਚੱਲ ਰਹੇ ਨੇ, ਚੱਲਦੇ ਸਵਾਸ ਕਿਸੇ ਨੂੰ ਨਹੀਂ ਦਿਸਦੇ, ਪਰ ਜਿੱਦਣ ਥੋੜਾ ਜਿਹਾ ਫੇਫੜਿਆਂ ਵਿੱਚ ਨੁਕਸ ਪੈ ਗਿਆ ਨਾ, ਭੱਜ ਕੇ ਜਾਏਗਾ, ਕਹਿੰਦੇ ਮੇਰੇ ਸਵਾਸ ਨਹੀਂ ਚੱਲਦੇ ਠੀਕ, ਚੈੱਕ ਕਰੋ ਜੀ ਕੀ ਗੱਲ ਹੈ। ਜੋ ਚੀਜ਼ ਰੁਕਦੀ ਹੈ, ਜੋ ਚੀਜ਼ ਖੁੱਸਦੀ ਹੈ, ਉਹਦੀ ਮੁੱਲ ਸਾਡੇ ਵਿੱਚ ਪੈਦਾ ਹੁੰਦਾ ਹੈ। ਪਰ ਜਿਹੜੇ ਲੋਕ ਇਹਨੂੰ ਉੱਚਾ ਹੋ ਕੇ ਵੇਖ ਲੈਂਦੇ ਨੇ ਵੀ ਇਹ ਤਾਂ ਖੁੱਸ ਜਾਣਾ ਹੈ, ਸਿਰਫ ਉਹਨਾਂ ਨੂੰ ਇਸ ਦੇਹ ਦੀ ਕੀਮਤ ਪੈਂਦੀ, ਉਹ ਜਾਣ ਲੈਂਦੇ ਵੀ ਕਿੰਨੀ ਕੀਮਤੀ। ਇਸ ਲਈ ਕਹਿੰਦੇ ਇਹਦੇ ਬਾਰੇ ਸਭ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਵੀ ਇਹ ਨਾਸ਼ਮਾਨ ਸਰੀਰ ਹੈ, ਇਹਦੀ ਕੀਮਤ ਪਵੇਗੀ ਤਾਂ, ਤੂੰ ਇਹਦੀ ਵਰਤੋਂ ਠੀਕ ਤਾਂ ਕਰੇਗਾ, ਦਿਨ ਰਾਤ ਕਰੇਗਾ, ਫਿਰ ਦਿਨ ਰਾਤ ਕਰੀ ਜਾਏਗਾ, ਫਿਰ ਤੈਨੂੰ ਪਤਾ ਲੱਗੇਗਾ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀ ਏ, ਮਤ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਪਰ ਜੇ ਉਹ ਪਤਾ ਨਹੀਂ ਲੱਗਾ ਫਿਰ ਇਹ ਕੁਝ ਵੀ ਨਹੀਂ ਹੈ। ਇਸ ਕਰਕੇ ਧਰਮ ਦੇ ਗਿਆਨ ਦੇ ਅਰਥ ਨੇ ਮੌਤ ਦਾ ਗਿਆਨ, ਮੌਤ ਦੇ ਨਾਸ਼ਮਾਨਤਾ ਦੇ ਗਿਆਨ ਤੋਂ ਬਿਨਾਂ ਕੋਈ ਧਰਮ ਦਾ ਗਿਆਨ ਨਹੀਂ। ਸਭ ਫੁੱਲ ਬੂਟੇ ਲਾਉਣ ਦੀ ਕੋਸ਼ਿਸ਼ ਕਰਨੇ ਅਸੀਂ। ਇਸ ਕਰਕੇ ਕਹਿੰਦੇ ਕੰਨੀ ਸੁਣਦਾ ਸੁਰਤ ਕਰ, ਬੜੀ ਸੋਹਣੀ ਸੁਰਤ ਰੱਬ ਨੇ ਤੈਨੂੰ ਕੰਨਾਂ ਵਿੱਚ ਦਿੱਤੀ ਹੈ, ਪਰ ਹੁਣ ਇਹਦੇ ਨਾਲ ਨਾਮ ਸੁਣਿਆ ਕਰ। ਕਹਿੰਦੇ ਵਾਸ ਲੈ ਨੱਕ ਸਾਸ ਸੁਨੇਹੀ, ਨੱਕ ਦੇ ਨਾਲ ਸਵਾਸ ਲੈਣਾ, ਇਹ ਵੀ ਉਹਦੀ ਦਾਤ ਤੇ ਸੁਗੰਧੀ ਲੈਣਾ। ਕਹਿੰਦੇ ਹੱਥੀ ਕਿਰਤ ਕਮਾਵਣੀ, ਪੈਰੀ ਚੱਲਣ ਜੋਤ ਅਵੇਹੀ, ਹੱਥਾਂ ਤੇ ਪੈਰਾਂ ਵਿੱਚ ਵਾਹਿਗੁਰੂ ਦੀ ਸਤਿਆ, ਉਹਦੀ ਸ਼ਕਤੀ ਕੰਮ ਕਰ ਰਹੀ ਹੈ, ਇਹਨੂੰ ਮਹਿਸੂਸ ਕਰ, ਇਹੀ ਭਗਤੀ ਹੈ। ਜਦੋਂ ਕੰਮ ਕਰਨਾ, ਮਹਿਸੂਸ ਕਰਨਾ ਵੀ ਇਹਨਾਂ ਹੱਥਾਂ ਦੇ ਵਿੱਚ ਉਹਦੀ ਤਾਕਤ ਚੱਲ ਰਹੀ ਹੈ, ਕਿਉਂਕਿ ਜਿੱਦਣ ਉਹਨੇ ਆਪਣੀ ਜੋਤ ਨੂੰ ਵਿੱਚੋਂ ਪਾਸੇ ਕਰ ਲਿਆ, ਹੱਥ ਚੁੱਕਿਆ ਨਹੀਂ ਜਾਏਗਾ। ਇਹਨੂੰ ਇੱਥੋਂ ਹੀ ਵੇਖਿਆ ਜਾ ਸਕਦਾ ਹੈ। ਅਕਾਲ ਪੁਰਖ ਨੂੰ ਗੁਰਬਾਣੀ ਦੇ ਵਿੱਚ ਇੱਕ ਥਾਂ ਤੇ ਹੋਰ ਕਿਤੇ ਨਹੀਂ ਦੱਸਿਆ, ਕਿਤੇ ਨਹੀਂ ਕਿਹਾ ਵੀ ਪੂਰਬ ਵੱਲ ਹੈ ਜਾਂ ਪੱਛਮ ਵੱਲ ਜਾਂ ਦੱਖਣ ਵੱਲ, ਜਾਂ ਕਿਸੇ ਖਾਸ ਥਾਂ ਤੇ ਹੈ। ਗੁਰੂ ਸਾਹਿਬ ਨੇ ਉਹਦਾ ਨਾਂ ਲਿਆ ਜਗਜੀਵਨ। ਬਾਣੀ ਪੜ੍ਹ ਕੇ ਵੇਖੋ, ਵਾਰ ਵਾਰ ਬਾਰਾਂਮਾਂ ਪੜ੍ਹੋ, ਜਗਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀ ਆਸ। ਜਗਜੀਵਨ ਦਾ ਮਤਲਬ ਏ ਜਿੱਥੇ ਜਿੱਥੇ ਕੋਈ ਜੀਵ ਜਿਉਂ ਰਿਹਾ ਹੈ, ਜਿਵੇਂ ਅਸੀਂ ਜਿਉਂ ਰਹੇ ਹਾਂ, ਕੋਈ ਵੀ ਜਿਉਂ ਰਿਹਾ ਉਹ ਜਿਹੜਾ ਜੀਵਨ ਚੱਲ ਰਿਹਾ ਉੱਥੇ ਅਕਾਲ ਪੁਰਖ ਹੀ ਹੈ, ਉੱਥੇ ਵੇਖ ਉਹਨੂੰ, ਉੱਥੋਂ ਉਹਦੀ ਖੋਜ ਕਰ। ਜਿਉਣਾ ਹੀ ਅਕਾਲ ਪੁਰਖ ਹੈ, ਜੀਵਨ ਹੀ ਉਹ ਆਪ ਹੈ। ਪਰ ਹੁਣ ਸਾਨੂੰ ਉਹ ਤਾਂ ਨਹੀਂ ਨਜ਼ਰ ਆਉਂਦਾ ਕਿਉਂਕਿ ਅਸੀਂ ਆਪਣੇ ਜੀਵਨ ਦੇ ਆਲੇ ਦੁਆਲੇ ਢੇਰ ਲਾ ਲੈਣੇ ਪਾਪਾਂ ਦੇ, ਉਸ ਜੀਵਨ ਨੂੰ ਅਸੀਂ ਵੇਖ ਨਹੀਂ ਸਕਦੇ। ਅੰਦਰ ਝਾਤੀ ਮਾਰਨੇ ਆ, ਉਹਦੇ ਵਿੱਚੋਂ ਕੁਝ ਨਹੀਂ ਦਿਸਦਾ ਪਾਪ ਤੋਂ ਬਿਨਾਂ, ਅਪਰਾਧ ਤੋਂ ਬਿਨਾਂ। ਜਦੋਂ ਹਟ ਜਾਣਗੇ ਫਿਰ ਉਹ ਜੀਵਨ ਆਪ ਹੈ। ਇੱਥੇ ਕਹਿ ਰਹੇ ਨੇ ਗੁਰਮੁਖ ਜਨਮ ਸਕਾਰ ਥਾ, ਦੋਵਾਂ ਦਾ ਮਨਮੁਖ ਮੂਰਖ ਮਤ ਕਨੇਹੀ, ਦੋਵੇਂ ਇੱਕੋ ਜਿਹੇ ਨੇ। ਮਨਮੁਖ ਤੇ ਗੁਰਮੁਖ ਦਾ ਸਰੀਰ ਇੱਕੋ ਜਿਹਾ, ਸਭ ਇਕੱਠੇ ਹੋਏ ਆਇਆ, ਜਨਮ ਇੱਕੋ ਤਰ੍ਹਾਂ ਹੋਇਆ। ਘਰ ਜਾਸਨ ਵਾਟ ਵਟਾਇਆ, ਜਦੋਂ ਘਰ ਮੁੜੇ ਤੇ ਰਸਤੇ ਤਬਦੀਲ ਹੋ ਗਏ, ਕਿਉਂਕਿ ਦੋਵਾਂ ਦੀ ਜ਼ਿੰਦਗੀ ਵਿੱਚ ਅੰਦਰੋਂ ਫਰਕ ਪੈ ਗਿਆ। ਅਸੀਂ ਇਹ ਕਹਿੰਦੇ ਹਾਂ, ਸਮਸਤ ਸਾਰੇ ਪੱਧਰ ਤੇ ਕਹਿ ਸਕਦੇ ਹਾਂ ਵੀ ਸਾਰੇ ਸੰਸਾਰ ਦੇ ਮਨੁੱਖ ਇੱਕੋ ਜਿਹੇ ਨੇ। ਪਰ ਜਦੋਂ ਤੁਸੀਂ ਇਸ ਪੱਧਰ ਤੇ ਆ ਕੇ ਵੇਖੋਗੇ ਗੁਰਬਾਣੀ ਦੇ ਹਿਸਾਬ ਨਾਲ, ਉੱਥੇ ਪਤਾ ਲੱਗੇਗਾ ਸਾਰੇ ਮਨੁੱਖ ਇੱਕੋ ਜਿਹੇ ਨਹੀਂ। ਕਰਮ ਦੇ ਆਧਾਰ ਤੇ, ਜੀਵਨ ਦੇ ਆਧਾਰ ਤੇ ਮਨੁੱਖ ਦੀ ਕੁਆਲਿਟੀ ਵਿੱਚ ਤਬਦੀਲੀ ਫਰਕ ਹੈ, ਕਿਵੇਂ ਦਾ ਜਿਉਂਦਾ। ਗੁਰਮੁਖ ਦਾ ਜੀਵਨ ਸਕਾਰਥਾ, ਯਾਨੀ ਕਿ ਸਫਲ ਹੋ ਗਿਆ, ਜਿਵੇਂ ਆਪਾਂ ਉਦਾਹਰਣ ਲਈ ਸੀ ਵੀ ਫਲ ਤੇ ਪਹੁੰਚ ਗਏ। ਮਨਮੁਖ ਮੂਰਖ ਮਤ ਕਨੇਹੀ, ਮਨਮੁਖ ਨੇ ਆਪਣੀ ਜ਼ਿੰਦਗੀ ਖਰਾਬ ਕਰ ਲਈ, ਏਡਾ ਵੱਡਾ ਕੀਮਤੀ ਖਜ਼ਾਨਾ ਸੀ। ਕਰਤਾ ਪੁਰਖ ਵਿਸਾਰਕ ਹੈ, ਹੁਣ ਇੱਥੇ ਦੱਸ ਰਹੇ ਨੇ ਵੀ ਜੀਵਨ ਨੂੰ ਕਿਸ ਕਾਰਨ ਕਰਕੇ ਜੀਵਨ ਖਰਾਬ ਹੋਇਆ, ਉਹ ਸ਼ਬਦ ਵਰਤੇ ਨੇ ਕਰਤਾ ਪੁਰਖ ਵਿਸਾਰਕ ਹੈ, ਉਹਨੂੰ ਵਿਸਰ ਜਾਣਾ, ਭੁੱਲ ਜਾਣਾ, ਇਹਦੇ ਕਰਕੇ ਇਹ ਜੀਵਨ ਦੀ ਨਿਮਾਨਤਾ ਪੱਧਰ ਅਸੀਂ ਪ੍ਰਾਪਤ ਕੀਤਾ। ਮਾਨਸ ਦੀ ਮਨ ਆਸ ਧਰੇ, ਇਹ ਮਨੁੱਖ ਦੀ ਆਸ ਕਰਦਾ ਹੈ, ਇਹ ਸੋਚਦਾ ਵੀ ਆਹ ਜਿਹੜਾ ਢਾਂਚਾ ਸਦੀਵ ਕਰ ਲਈਏ ਜੋ ਮੇਰੇ ਆਲੇ ਦੁਆਲੇ ਵਿਚਰ ਰਿਹਾ। ਪਰ ਜੇ ਸੱਚ ਦਾ ਪਤਾ ਲੱਗ ਜਾਏ ਵੀ ਆਹ ਜੋ ਸਾਰਾ ਸਿਸਟਮ ਸਾਡੇ ਆਲੇ ਦੁਆਲੇ ਕੰਮ ਕਰ ਰਿਹਾ ਹੈ, ਇਹ ਵਕਤੀ ਤੌਰ ਤੇ ਹੈ, ਸਦੀਵ ਕਾਲੀ ਨਹੀਂ ਹੈ, ਤਾਂ ਫਿਰ ਅਸੀਂ ਉਸ ਚੀਜ਼ ਨੂੰ ਲੱਭਾਂਗੇ ਜੋ ਸਦੀਵ ਕਾਲੀ। ਗੁਰੂ ਕਾ ਸ਼ਬਦ ਹੈ, ਗੁਰੂ ਕਾ ਉਪਦੇਸ਼ ਹੈ, ਗੁਰੂ ਕੇ ਚਰਨ ਹਨ। ਪਸ਼ੂ ਪਰੇ ਤੋਂ ਬੁਰੀ ਬੁਰੇ ਹੀ, ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਪਹਿਲੀ ਪੰਕਤੀ ਵਿੱਚ ਕਿਹਾ ਵੀ ਉੱਤਮ ਬੜੀਏ, ਤੇ ਅਖੀਰਲੀ ਵਿੱਚ ਕਿਹਾ ਵੀ ਇਹ ਦੇਹੀ ਪਸ਼ੂਆਂ ਤੇ ਭੂਤਾਂ ਪ੍ਰੇਤਾਂ ਤੋਂ ਵੀ ਬੁਰੀ ਹੈ। ਕਦੋਂ? ਜਦੋਂ ਨਾਮ ਤੋਂ ਹੀਣ ਹੈ। ਸਾਰੀ ਪੌੜੀ ਦਾ ਮਤਲਬ ਇੱਕੋ ਹੈ, ਆਪੋ ਆਪਣੇ ਢੰਗ ਦੇ ਨਾਲ ਆਦਮੀ ਜੀ ਰਿਹਾ ਹੈ, ਪਰ ਇਹ ਸਾਰੀ ਪੌੜੀ ਦਾ ਜਿਹੜਾ ਸੁਭਾਅ ਹੈ ਉਹ ਸੰਪੂਰਨ ਦੋਵਾਂ ਚੀਜ਼ਾਂ ਨੂੰ ਲੈਂਦਾ ਹੈ ਕਿ ਜਿਸ ਕੰਮ ਲਈ ਆਇਆ ਸੀ ਜੇ ਮਨੁੱਖ ਉਹ ਨਹੀਂ ਕਰਦਾ ਤਾਂ ਨਾਮ ਨਾ ਜਪੈ ਤੇ ਆਤਮ ਘਾਤੀ, ਉਹ ਆਪਣੇ ਆਤਮ ਦੀ ਘਾਤ ਕਰ ਰਹੇ ਨੇ ਆਪਣੇ ਆਪ ਨੂੰ। ਤਾਂ ਸਾਰੀ ਪੌੜੀ ਦਾ ਔਰ ਸਮਾਂ ਕਿੰਨਾ ਕੀਮਤੀ ਹੈ, ਇਹਦੇ ਪਲ ਜਿਹੜੇ ਨੇ ਨਿਕਲਦੇ ਜਾ ਰਹੇ ਨੇ, ਤਾਂ ਫਿਰ ਅਸੀਂ ਜ਼ਰੂਰ ਇਹਦੀ ਵਰਤੋਂ ਜਿਹੜੀ ਹੈ ਜੁੜਨ ਵਾਸਤੇ ਕਰ ਸਕਦੇ ਹਾਂ। ਆਓ ਹੁਣ ਰਹਿੰਦੇ ਸਮੇਂ ਵਿੱਚ ਥੋੜ੍ਹੇ ਮਿੰਟਾਂ ਵਾਸਤੇ ਆਪਾਂ ਜੁੜੀਏ ਸਾਰੇ। ਪਿਆਰ ਨਾਲ ਚੌਂਕੜਾ ਮਾਰ ਕੇ ਸਿੱਧੇ ਹੋ ਕੇ ਬੈਠੋ, ਕਿਉਂਕਿ ਇਹ ਜਿਹੜਾ ਸਮਾਂ ਹੁੰਦਾ ਸਾਰੀ ਵਿਚਾਰ ਦਾ ਐਂਡ ਇਹਦੇ ਵਿੱਚ ਤੱਤ ਹੁੰਦਾ ਹੈ, ਔਰ ਇਹਦੇ ਵਿੱਚ ਸੰਪੂਰਨ ਧਿਆਨ ਲਾ ਕੇ ਸਹਿਜ ਅਵਸਥਾ ਵਿੱਚ ਸਿਮਰਨ ਦੇ ਵਿੱਚ ਜੁੜਨਾ ਹੁੰਦਾ, ਉਹ ਸਾਰਿਆਂ ਨੇ ਬਖਸ਼ਿਸ਼ ਕਰਨੀ। ਵਾਹਿਗੁਰੂ ਵਾਹਿਗੁਰੂ।